गोविंद सिंह गोर नमो जोर कर बंद जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग सतगुर मम बेरी कटहो निज बेरी पर चार एह बेरी होए भव सफल बिन बेरी कर पार सतगुर मम बेरी कटहो निज बेरी पर चार एह बेरी होए भव सफल बिन बेरी कर पार एकंकारा सतगुरु तेह प्रसाद सच होए वाहे गुरु जी की फतह विघ्न विनाशन सोए तन तन सच्चे पातशाह गरीबनवाज मेहरबान सदा ही दयालु कृपालु बख्शेंद सच्चे पातशाह वड्डे समर्थ सतगुरु दीन दयाल कृपाल अंतरजामी पूरन पार ब्रह्म परमेश्वर सुखां दे दाते सुखां दे सागर सच्चे पातशाह सदा ही बख्शेंद सच्चे पातशाह मेहरबान सतगुरु दासां गरीबां दी इज्जत रखण वाले पत रखण वाले दया करन वाले मेहर करन वाले हजूर हाजरा हजूर सर्ब कला भरपूर समर्थ गुरु परतख गुरु दीन दयाल कृपाल पूरन पार ब्रह्म परमेश्वर वाहेगुरु अकाल पुरख स्वरूप सच्चे पातशाह चावर छतर तखत दे मालक वड्डी उपमा दे मालक सच्चे पातशाह सदा ही बख्शेंद सच्चे पातशाह राजन के राजा महाराजन के महाराजा धन धन गुरु अंतर जामी सच्चे पातशाह जी महाराज धन धन श्री गुरु ग्रंथ साहिब जी महाराज
धन श्री गुरु ग्रंथ साहिब जी महाराज
सब सिख संगत दोवें हाथ जोड़ के प्रेम दे नाल उच्चारण करो धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सतगुरु सच्चे पातशाह महाराज जी की पवित्र हजूरी विच बैठ के इस कलयुग दे समय दे विच साडे ते गुरु जी ने कृपा कीती संगत करन दा मौका जिहड़ा है उह सानू बख्शिश कीता जी गुरबाणी दा रस भिन्ना कीर्तन आप जी भाई साहिब जी पासों सरवण कर रहे सी मैं गरीब सच टेक तू मेरे सतगुर पूरे ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਫਿਰ ਪ੍ਰੇਮ ਨਾਲ ਪੰਕਤੀ ਸੁਣੋ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਮੈਂ ਗਰੀਬ ਹਾਂ ਅਤੇ ਮੇਰੇ ਗਰੀਬ ਦਾ ਸੱਚਾ ਆਸਰਾ ਜਿਹੜਾ ਉਹ ਮੇਰਾ ਪੂਰਾ ਸਤਿਗੁਰੂ ਹੈ ਜੀ ਸੱਚ ਟੇਕ ਤੂੰ ਟੇਕ ਤਾਂ ਬੰਦੇ ਨੇ ਹੋਰ ਵੀ ਬੜੀ ਲਈ ਹੁੰਦੀ ਜੀ ਜਿਹੜੀ ਸੱਚੀ ਟੇਕ ਹੈ ਨਾ ਜੀ ਸੱਚੀ ਉਹ ਸਤਿਗੁਰ ਜੀ ਦੀ ਟੇਕ ਹੈ ਜੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਜੋ ਸਭ ਮਹਿ ਰਹਿਆ ਸਮਾਏ ਗੁਰੂ ਸਾਹਿਬ ਆਪ ਵੀ ਸੱਚੇ ਅਤੇ ਗੁਰੂ ਸਾਹਿਬ ਜੀ ਦੀ ਟੇਕ ਵੀ ਸੱਚੀ ਆਸਰਾ ਵੀ ਸੱਚਾ ਜੀ ਦੁਨੀਆਂ ਦੇ ਲੋਕ ਆਪ ਵੀ ਝੂਠੇ ਜੀ ਤੇ ਉਹਨਾਂ ਦੇ ਆਸਰੇ ਵੀ ਝੂਠੇ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਆਪ ਜੀ ਬੜੇ ਪ੍ਰੇਮ ਨਾਲ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਕੀਰਤਨ ਸੁਣ ਰਹੇ ਸੀ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਫਿਰ ਖੇਚਲ ਕਰੋ, ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਗੁਰੂ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜੀ, ਤਿੰਨਾਂ ਦਾ ਪਵਿੱਤਰ ਇਤਿਹਾਸ ਆਪ ਸਭ ਸੰਗਤ ਸੁਣ ਰਹੇ ਹੋ। ਹਜ਼ੂਰ ਮਹਾਰਾਜ ਬੰਗਲਾ ਸਾਹਿਬ ਵਾਲੀ ਥਾਂ ਨੂੰ ਤਿਆਗ ਕੇ ਜਮਨਾ ਦਰਿਆ ਦੇ ਕੰਢੇ 'ਤੇ ਆ ਬੈਠੇ ਜੀ, ਜਿੱਥੇ ਮਹਾਰਾਜ ਨੇ ਬਾਹਰ ਹੀ ਪੰਡਾਲ ਲਾ ਲਏ ਜੀ। ਉਸ ਥਾਂ 'ਤੇ ਗੁਰੂ ਸਾਹਿਬ ਨੇ ਪੜਾਅ ਕੀਤਾ ਜੀ। ਤੁਸੀਂ ਸੁਣਿਆ ਪਹਿਲੇ ਦਿਨ 'ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਰੀਰ ਨੂੰ ਕੇਵਲ ਤਾਪ ਚੜ੍ਹਿਆ, ਬੁਖਾਰ ਚੜ੍ਹਿਆ ਜੀ। ਦੂਜੇ ਦਿਨ ਮਹਾਰਾਜ ਜੀ ਦੇ ਸਰੀਰ 'ਤੇ ਸੀਤਲਾ ਨਿਕਲ ਆਈ ਜੀ। ਸੀਤਲਾ ਚੇਚਕ ਨੂੰ ਕਹਿੰਦੇ ਜੀ, ਦਾਣੇ ਸਰੀਰ 'ਤੇ ਹੋ ਜਾਂਦੇ ਨੇ, ਨਾਲੇ ਤਾਪ ਅਤੇ ਨਾਲੇ ਸਰੀਰ 'ਤੇ ਦਾਣੇ ਹੋ ਜਾਂਦੇ ਜੀ। ਵੈਸੇ ਗੁਰਬਾਣੀ ਦੇ ਵਿੱਚ ਇਹੋ ਜਿਹੇ ਸ਼ਬਦਾਂ ਦਾ ਵੀ ਜ਼ਿਕਰ ਹੈਗਾ ਜੀ, ਸੀਤਲਾ 'ਤੇ ਰੱਖਿਆ ਬਿਹਾਰੀ। ਹਾਂਜੀ, ਹੋਰ ਬੜੇ ਸ਼ਬਦ ਜੀ। ਇੱਥੋਂ ਤੱਕ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਚਪਨ ਵਿੱਚ ਸਰੀਰ ਦੀ ਕਿਰਿਆ ਐਸੀ ਬਣੀ ਸੀ ਅਤੇ ਜਦੋਂ ਸਹੀ ਹੋਇਆ ਸਰੀਰ ਅਤੇ ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਉਚਾਰਿਆ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਰੋਆ। ਇਹ ਸ਼ਬਦ ਉਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਉਚਾਰਿਆ ਜੀ। ਬੜੇ ਵਿਦਵਾਨਾਂ ਦੀ ਮੱਤ ਹੈਗੀ ਜੀ, ਕਿਸੇ ਨੇ ਕਿਹਾ ਜੀ ਸੀਤਲਾ 'ਤੇ ਰੱਖਿਆ ਬਿਹਾਰੀ, ਅਤੇ ਗੱਲ ਕੀ ਜੀ, ਪੁਰਾਣੇ ਸਮੇਂ ਜਦੋਂ ਇਹੋ ਜਿਹਾ ਰੋਗ ਲੱਗਦਾ ਸੀ ਤਾਂ ਵੱਡੇ ਸਿਆਣੇ ਲੋਕ ਬੱਚਿਆਂ ਦੇ ਕੋਲ ਬਹਿ ਕੇ ਗੁਰਬਾਣੀ ਦਾ ਪਾਠ ਕਰਦੇ ਹੁੰਦੇ ਸੀਗੇ ਜੀ, ਇਹਨਾਂ ਸ਼ਬਦਾਂ ਦਾ ਜੀ। ਹੁਣ ਜੇ ਆਖ ਦਈਏ ਤਾਂ ਖੰਡਨ ਮੰਡਣ ਬਹੁਤ ਹੈਗਾ ਜੀ, ਕਹਿਣ ਵਾਲੇ ਨੂੰ ਹੀ ਅਗਲੇ ਬੁਰਾ ਭਲਾ ਕਹਿਣ ਲੱਗ ਪੈਂਦੇ ਜੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਰੀਰ 'ਤੇ ਦਾਣੇ ਹੋ ਗਏ ਜੀ, ਮਹਾਰਾਜ ਜੀ ਦੇ ਸਰੀਰ 'ਤੇ ਸੀਤਲਾ ਆ ਗਈ ਜੀ। ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਰਾਜਾ ਜੈ ਸਿੰਘ ਦਰਸ਼ਨ ਕਰਨ ਆਇਆ। ਰਾਜੇ ਨੂੰ ਪਹਿਲਾਂ ਤਾਂ ਅੰਦਰ ਆਉਣ ਦੀ ਆਗਿਆ ਨਾ ਮਿਲੀ। ਮਹਾਰਾਜ ਤੰਬੂ ਦੇ ਅੰਦਰ ਆਪ ਲੰਮੇ ਪਏ ਹੋਏ ਸੀ, ਚਿੱਟਾ ਚਾਦਰਾ ਗੁਰੂ ਜੀ ਨੇ ਆਪਣੇ ਸਰੀਰ 'ਤੇ ਤਾਣਿਆ। ਰਾਜਾ ਜੈ ਸਿੰਘ ਬਾਹਰ ਖਲੋਤਾ ਰਿਹਾ, ਫਿਰ ਗੁਰੂ ਸਾਹਿਬ ਨੇ ਅੰਦਰ ਆਉਣ ਦੀ ਆਗਿਆ ਦਿੱਤੀ ਜੀ। ਜਦੋਂ ਰਾਜਾ ਜੈ ਸਿੰਘ ਅੰਦਰ ਆਇਆ ਤਾਂ ਰਾਜੇ ਜੈ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਕੀ ਭਾਣਾ ਤੁਸੀਂ ਵਰਤਾ ਰਹੇ ਹੋ, ਇਹਨੂੰ ਇਸ ਬੁਖਾਰ ਨੂੰ ਛੱਡ ਦਿਓ ਸੱਚੇ ਪਾਤਸ਼ਾਹ, ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਰਾਜੇ ਇਸ ਸੰਸਾਰ ਵਿੱਚ ਵੱਡੇ ਵੱਡੇ ਆਏ ਅਤੇ ਵੱਡੇ ਵੱਡੇ ਸਰੀਰ ਤਿਆਗ ਕੇ ਕਹਿਣ ਲੱਗੇ ਜੀ, ਗੱਲਾਂ ਤਾਂ ਠੀਕ ਨੇ ਪਰ ਜਿਹੜੀ ਵੱਡੀ ਗੱਲ ਹੈ, ਤੁਹਾਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਮਰ ਬੜੀ ਅਜੇ ਛੋਟੀ ਹੈਗੀ ਹੈ ਜੀ, ਸਰੀਰਕ ਜੀ ਅੰਦਰ ਦੀ ਜੋਤ ਕਿੱਡੀ ਕੁ ਵੱਡੀ ਉਹਦਾ ਤਾਂ ਅੰਦਾਜ਼ਾ ਹੀ ਕੋਈ ਨਹੀਂ ਨਾ ਜੀ ਲਾ ਸਕਦਾ ਜੀ, ਅੰਦਰ ਦੀ ਜੋਤ ਕਿੱਡੀ ਵੱਡੀ ਹੈ ਜੀ। ਸਰੀਰਕ ਉਮਰ 7.5 ਸਾਲਾਂ ਦੀ ਹੈ ਅਤੇ ਮਹਾਰਾਜ ਨੇ ਆਖਿਆ, ਰਾਜੇ ਜਦੋਂ ਕਿਸੇ ਨੇ ਸਰੀਰ ਤਿਆਗਣਾ ਉਦੋਂ ਹੀ ਤਿਆਗਣਾ। ਕਹਿਣ ਲੱਗੇ ਰਾਜੇ ਸੁੱਖ ਅਤੇ ਦੁੱਖ ਬੰਦੇ ਦੇ ਸਰੀਰ ਦੇ ਨਾਲ ਹੀ ਚੱਲਦੇ ਨੇ ਜੀ। ਹਾਂਜੀ, ਜੇ ਤਾਂ ਸਰੀਰ ਹੈ ਤਾਂ ਸੁੱਖ ਵੀ ਹੈ ਅਤੇ ਦੁੱਖ ਵੀ ਹੈ ਜੀ। ਹੁਣ ਵੇਖੋ ਇੱਕ ਸਮੇਂ ਇੱਕ ਚੀਜ਼ ਜ਼ਰੂਰ ਰਹੇਗੀ ਜੀ, ਆਮ ਪੁਰਸ਼ ਦੀ ਮੈਂ ਗੱਲ ਕਰਦਾ, ਬ੍ਰਹਮ ਗਿਆਨੀ ਤਾਂ ਨਾ ਸੁੱਖ ਵਿੱਚ ਹੈ ਨਾ ਦੁੱਖ ਵਿੱਚ ਹੈ ਜੀ, ਪਰ ਆਮ ਪੁਰਸ਼ ਦੀ ਗੱਲ ਜੀ, ਆਮ ਦੀ ਜੀ, ਜਾਂ ਤਾਂ ਸਰੀਰ 'ਤੇ ਦੁੱਖ ਰਹੇਗਾ ਜੀ ਅਤੇ ਜਾਂ ਸੁੱਖ ਰਹੇਗਾ ਜੀ। ਆਪਾਂ ਬੈਠੇ ਹਾਂ ਗੁਰੂ ਦੀ ਕਿਰਪਾ ਨਾਲ, ਸਾਰੇ ਸੁਖੀ ਹਾਂ ਜੀ। ਹਾਂਜੀ, ਬਸ ਸੁੱਖ ਦੁੱਖ ਦੋਏ ਦਰ ਕੱਪੜ ਹੈ, ਪਹਿਰਾ ਜਾਏ ਮਨੁੱਖ, ਬੰਦੇ ਨੂੰ ਧਾਰਨ ਕਰਨੇ ਪੈਂਦੇ ਜੀ। ਧੰਨ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਹੁਤਾ ਵੈਰਾਗਮਈ ਉਪਦੇਸ਼ ਦਿੱਤਾ। ਕਹਿਣ ਲੱਗੇ, ਰਾਜੇ ਭੁੱਲ ਕੇ ਵੀ ਵਾਹਿਗੁਰੂ ਦੇ ਕੀਤੇ ਨੂੰ ਮਾੜਾ ਨਹੀਂ ਆਖਣਾ ਕਹਿਣ ਲੱਗੇ। ਅੱਜ ਕੇ ਆਖੋ ਵਾਹਿਗੁਰੂ, ਜੋ ਵਾਹਿਗੁਰੂ ਕਰ ਰਿਹਾ ਸਭ ਭਲਾ ਹੀ ਕਰ ਰਿਹਾ ਜੀ। ਉਹ ਜਿਹੜਾ ਆਪਾਂ ਵਿਆਹ ਦੇ ਸਮੇਂ ਉਪਦੇਸ਼ ਦੱਸਦੇ ਹਾਂ ਨਾ ਜੀ, ਭੱਬਾ ਭੁੱਲੀ ਜੀ, ਭੱਬਾ ਭਾਣਾ ਜੀ ਅਤੇ ਭੱਬਾ ਭਲਾ ਜੀ, ਜਿੰਨਾ ਚਿਰ ਤੱਕ ਬੰਦੇ ਦੇ ਸਰੀਰ ਵਿੱਚ ਪ੍ਰਾਣ ਹੈਗੇ ਉਪਦੇਸ਼ ਚਾਲੂ ਹੀ ਰਹਿੰਦਾ ਜੀ, ਇਹ ਜੀ ਸ਼ੁਰੂ ਹੀ ਰਹਿੰਦਾ ਜੀ। ਸਿਆਣੇ ਪੁਰਸ਼ ਜਿਹੜੇ ਨੇ, ਜਿਹੜੇ ਰੱਬ ਦੀ ਖੇਡ ਨੂੰ ਸਮਝਣ ਵਾਲੇ ਨੇ, ਉਹ ਕਦੀ ਵੀ ਆਪਣੀ ਜੀਭ ਤੋਂ ਆਪਣੀ ਰਸਨਾ ਤੋਂ ਇਹ ਨਹੀਂ ਕਹਿਣਗੇ ਵੀ ਵਾਹਿਗੁਰੂ ਨੇ ਸਾਡੇ ਨਾਲ ਮਾੜਾ ਕੀਤਾ ਜੀ। ਪਰ ਬੰਦੇ ਦਾ ਸੁਭਾਅ ਹੈ ਜੀ, ਸਹਿਜ ਸੁਭਾਅ ਮਨੁੱਖ ਦੇ ਮੂੰਹੋਂ ਗੱਲ ਨਿਕਲ ਜਾਂਦੀ ਹੈ ਜੀ, ਸਹਿਜ ਸੁਭਾਅ ਜੀ। ਮੈਂ ਕੱਲ ਵੀ ਬੇਨਤੀ ਕੀਤੀ, ਬੜੇ ਬੜੇ ਚੰਗੇ ਧਾਰਮਿਕ ਪੁਰਸ਼ ਜਦੋਂ ਉਹ ਗੱਲਾਂ ਕਰਦੇ ਨੇ ਤੇ ਉਹਨਾਂ ਦੇ ਮੁੱਖੋਂ ਇਹੋ ਜਿਹੀ ਗੱਲ ਹੋ ਜਾਂਦੀ ਜੀ। ਪਰ ਠੀਕ ਹੈ, ਬਾਹਰੀ ਤੌਰ ਤੇ ਜਿਹੜੇ ਧਾਰਮਿਕ ਨੇ ਉਹ ਭਾਵੇਂ ਕਹਿ ਦੇਣ, ਸੰਤ ਨਹੀਂ ਇਹ ਗੱਲ ਕਹਿ ਸਕਦੇ ਜੀ। ਹਾਂਜੀ, ਤੁਸੀਂ ਵੇਖ ਲਓ ਕਿਸੇ ਗੁਰਮੁਖ ਮਹਾਂਪੁਰਖ ਜਿਹੜਾ ਵਾਕਈ ਸੰਤ ਰੱਬ ਦਾ ਪਿਆਰਾ ਜੀ, ਤੁਸੀਂ ਉਹਦੇ ਮੂੰਹੋਂ ਇਹ ਸ਼ਬਦ ਨਹੀਂ ਸੁਣੋਗੇ ਵੀ ਰੱਬ ਨੇ ਬੜਾ ਮਾੜਾ ਕੀਤਾ ਜੀ। ਉਹ ਗੁਰਮੁਖ ਸਦਾ ਹੀ ਇਹੋ ਗੱਲ ਕਹਿੰਦੇ ਵੀ ਵਾਹਿਗੁਰੂ ਜੋ ਕਰ ਰਿਹਾ ਭਲਾ ਕਰ ਰਿਹਾ, ਇਹ ਗੱਲ ਵੱਖਰੀ ਹੈ ਵੀ ਸਾਨੂੰ ਅਜੇ ਉਹ ਪ੍ਰਵਾਨ ਨਹੀਂ ਹੈਗਾ। ਪਰ ਜੇ ਉਹ ਬੰਦੇ ਨੂੰ ਪ੍ਰਵਾਨ ਨਹੀਂ ਹੈਗਾ, ਤੇਰਾ ਮਤਲਬ ਇਹ ਨਹੀਂ ਵੀ ਹੁਕਮ ਬਦਲ ਜਾਣਾ ਜੀ। ਭਾਣਾ ਤੇ ਭਾਣਾ ਹੀ ਹੈ ਜੀ, ਭਾਵੇਂ ਮਿੱਠਾ ਕਰਕੇ ਮੰਨ ਲਓ ਤੇ ਭਾਵੇਂ ਕੌੜਾ ਕਰਕੇ ਮੰਨ ਲਓ ਜੀ, ਫਰਕ ਇੰਨਾ ਹੀ ਹੈ। ਜਿਹੜੇ ਗੁਰਮੁਖ ਨੇ ਉਹ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਜੀ। ਹਾਂਜੀ, ਬਹੁਤ ਵਾਰ ਗੁਰਬਾਣੀ 'ਚ ਇਹੋ ਜਿਹੇ ਸ਼ਬਦ ਆਉਂਦੇ, ਮਿੱਠਾ ਲੱਗਾ ਤੇਰਾ ਭਾਣਾ ਜੀਓ। ਪਰ ਵਾਜੇ 'ਤੇ ਸ਼ਬਦ ਪੜ੍ਹ ਲੈਣਾ ਅਤੇ ਸ਼ਬਦ ਦੀ ਕਥਾ ਕਰਨੀ ਹੋਰ ਹੈ, ਭਾਣੇ ਨੂੰ ਮਿੱਠਾ ਮੰਨਣਾ ਬੜਾ ਔਖਾ ਹੈਗਾ ਜੀ। ਮੈਂ ਕੱਲ੍ਹ ਵੀ ਭਗਤ ਗੁਰ ਕਿਰਪਾਲ ਸਿੰਘ ਜੀ ਦਾ ਜ਼ਿਕਰ ਆਪ ਜੀ ਨੂੰ ਸੁਣਾਇਆ ਸੀਗਾ, ਕਿਸ ਤਰੀਕੇ ਨਾਲ ਉਹਨਾਂ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਮੰਨਿਆ। ਹੋਰ ਪਤਾ ਨਹੀਂ ਕਿੰਨੇ ਕੁ ਗੁਰਮੁਖ ਨੇ ਜੀ। ਭਾਈ ਗੁਰਮੁਖ ਨਾਮ ਹੀ ਇੱਕ ਸਿੱਖ ਦਾ ਗੁਰਮੁਖ ਸੀਗਾ ਜੀ, ਨਾਲੇ ਨਾਲੇ ਤੱਪੜ ਸੀ ਵੀ ਜਾਵੇ ਜੀ। ਇੱਕ ਸਿੱਖ ਦਰਸ਼ਨ ਕਰਨ ਆਇਆ ਜੀ, ਉਹ ਕਹਿੰਦਾ ਤੁਹਾਡੇ ਘਰ ਪੁੱਤ ਦੀ ਬਰਾਤ ਹੈ ਕੱਲ੍ਹ ਨੂੰ ਤਾਂ ਤੁਸੀਂ ਤੱਪੜ ਸੀਂਦੇ ਹੋ। ਉਹ ਕਹਿੰਦਾ ਗੁਰਮੁਖਾ, ਤੂੰ ਬਰਾਤ ਦਾ ਆਨੰਦ ਲੈ, ਇਹਦੀ ਵੀ ਲੋੜ ਪੈ ਸਕਦੀ ਹੈ ਜੀ। ਜਦੋਂ ਇਹ ਆਖਿਆ ਨਾ ਵੀ ਇਹਦੀ ਵੀ ਲੋੜ ਪੈ ਸਕਦੀ ਹੈ ਜੀ, ਸ਼ਾਂਤ ਹੋ ਗਿਆ ਜੀ, ਉਹ ਚੁੱਪ ਹੋ ਗਿਆ। ਅਗਲੇ ਦਿਨ ਵਿਆਹ 'ਤੇ ਗਿਆ ਗਿਆ ਬੱਚਾ, ਬਸ ਰਸਤੇ ਵਿੱਚ ਕਪਾਣਾ ਇਹੋ ਜਿਹਾ ਵਰਤ ਗਿਆ ਜੀ, ਉਹਦਾ ਮ੍ਰਿਤਕ ਸਰੀਰ ਘਰ ਵਾਪਸ ਆਇਆ ਜੀ। ਅਤੇ ਉਹੋ ਹੀ ਗੁਰਮੁਖ ਭਾਈ ਨੇ ਉਹ ਤੱਪੜ ਵਿਛਾ ਦਿੱਤਾ ਜੀ। ਸਿੱਖ ਨੇ ਗੁਰੂ ਅਰਜਨ ਸਾਹਿਬ ਨੂੰ ਆਖਿਆ ਸੀ, ਮਹਾਰਾਜ ਗੁਰਬਾਣੀ ਵਿੱਚ ਗੱਲ ਤਾਂ ਬੜੀ ਆਉਂਦੀ ਭਾਣੇ ਨੂੰ ਮਿੱਠਾ ਮੰਨਣਾ, ਕੋਈ ਸਿੱਖ ਦੇ ਦਰਸ਼ਨ ਵੀ ਕਰਾ ਦਿਓ। ਜਿਹੜਾ ਭਾਣਾ ਮਿੱਠਾ ਮੰਨਦਾ ਹੋਵੇ ਉਹ ਮਹਾਰਾਜ ਨੇ ਦਰਸ਼ਨ ਕਰਾ ਦਿੱਤੇ ਜੀ। ਸੋ ਗੁਰਮੁਖੋ, ਗੁਰੂ ਘਰ ਵਿੱਚ ਗੁਰਬਾਣੀ ਤਾਂ ਹੈ ਸੱਚੀ ਜੀ, ਪਰ ਜਿਹੜੇ ਕਮਾ ਲੈਣ ਉਹਨਾਂ ਦੇ ਜੀਵਨ 'ਚ ਬਾਣੀ ਦਿਸਣ ਲੱਗ ਪੈਂਦੀ ਜੀ ਬੰਦੇ ਨੂੰ ਜੀ। ਹੁਣ ਮਿੱਠਾ ਲੱਗਾ ਤੇਰਾ ਭਾਣਾ ਜੀਓ, ਇਹ ਪੰਕਤੀ ਕਿਸੇ ਦੇ ਜੀਵਨ ਵਿੱਚੋਂ ਲੱਭਣੀ ਹੋਵੇ ਤਾਂ ਬੜੀ ਔਖੀ ਗੱਲ ਹੈ ਜੀ। ਜੋ ਮਰਜ਼ੀ ਹੋ ਜੇ, ਗੁਰੂ ਹਰਕਿਸ਼ਨ ਸਾਹਿਬ ਕਹਿੰਦੇ ਰਾਜੇ ਭੁੱਲ ਕੇ ਵੀ ਇਹ ਗੱਲ ਨਹੀਂ ਕਹਿਣੀ ਵੀ ਰੱਬ ਨੇ ਜੋ ਕੀਤਾ ਬੁਰਾ ਕੀਤਾ ਕਹਿਣ ਲੱਗੇ। ਬਸ ਜੋ ਕੁਝ ਹੋ ਰਿਹਾ ਭਲਾ ਹੀ ਹੈ ਜੀ, ਬੁਰਾ ਨਹੀਂ, ਸਭ ਭਲਾ ਹੀ ਹੈ ਰੇ। ਗੱਜ ਕੇ ਆਖੋ ਵਾਹਿਗੁਰੂ, ਹਾਰ ਨਹੀਂ ਸਭ ਜਿੱਤ ਹੈ। ਧੰਨ ਸੱਚੇ ਪਾਤਸ਼ਾਹ ਗੁਰੂ ਹਰਕਿਸ਼ਨ ਸਾਹਿਬ ਨੇ ਰਾਜੇ ਨੂੰ ਉਪਦੇਸ਼ ਦਿੱਤਾ, ਰਾਜਾ ਬੈਰਾਗੀ ਹੋ ਗਿਆ। ਮਹਾਰਾਜ ਉਪਦੇਸ਼ ਤੇ ਤੁਹਾਡਾ ਸਾਰਾ ਹੀ ਸੱਚਾ ਹੈ, ਪਰ ਰਾਜਾ ਕਹਿਣ ਲੱਗਾ ਮਹਾਰਾਜ ਮੇਰੀ ਇੰਨੀ ਵੱਡੀ ਅਵਸਥਾ ਨਹੀਂ ਹੈਗੀ, ਮੈਂ ਤੁਹਾਡੇ ਉਪਦੇਸ਼ ਨੂੰ ਮੰਨਾ ਮਹਾਰਾਜ, ਮੇਰੇ 'ਤੇ ਐਸੀ ਕਿਰਪਾ ਕਰ ਦਿਓ ਮਹਾਰਾਜ, ਮੈਂ ਤੁਹਾਡੇ ਸਰੀਰ ਦਾ ਦੁੱਖ ਵੇਖਾਂ ਅਤੇ ਮੈਨੂੰ ਦੁੱਖ ਨਾ ਮਹਿਸੂਸ ਹੋਵੇ ਜੀ। ਇਹ ਪਿਆਰ ਦੀ ਗੱਲ ਹੁੰਦੀ ਗੁਰਮੁਖੋ, ਗੱਜ ਕੇ ਆਖੋ ਵਾਹਿਗੁਰੂ। ਕਈ ਵਾਰੀ ਰੋਗ ਆਪਣੇ ਤਨ ਨੂੰ ਨਾ ਵੀ ਹੋਵੇ ਜੀ, ਜਦੋਂ ਕਿਸੇ ਬਹੁਤੇ ਪਿਆਰੇ ਦੇ ਤਨ ਨੂੰ ਰੋਗ ਹੁੰਦਾ ਨਾ ਜੀ, ਤੇ ਪਿਆਰਾ ਤੇ ਭਾਵੇਂ ਦੁਖੀ ਹੋਵੇ ਨਾ ਹੋਵੇ, ਸਾਹਮਣੇ ਬੈਠਾ ਬੰਦਾ ਦੁਖੀ ਹੋਣਾ ਸ਼ੁਰੂ ਹੋ ਜਾਂਦਾ ਜੀ। ਰਾਜੇ ਦਾ ਮਨ ਥੋੜਾ ਜਿਹਾ ਵਿਆਕੁਲ ਹੋ ਗਿਆ। ਮਹਾਰਾਜ, ਸਰੀਰ ਤੁਹਾਡੇ ਤੇ ਸੀਤਲਾ ਹੈ ਪਰ ਦੁੱਖ ਮੈਨੂੰ ਹੋ ਰਿਹਾ ਸੱਚੇ ਪਾਤਸ਼ਾਹ, ਕਿਰਪਾ ਕਰੋ ਮੈਂ ਇਸ ਗੱਲ ਤੋਂ ਤਾਂ ਉੱਠ ਸਕਾਂ ਜੀ। ਹੁਣ ਇਹਦੇ ਤੋਂ ਅੱਗੇ ਜੋ ਤੁਹਾਨੂੰ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਕਥਾ ਦਾ ਪ੍ਰਸੰਗ ਬਖਸ਼ ਰਹੇ ਨੇ ਉਹ ਆਪਾਂ ਬੜੇ ਪ੍ਰੇਮ ਦੇ ਨਾਲ ਸੁਣਨਾ। ਬਹੁਤੀ ਛੋਟੀ ਜੀ ਉਮਰ ਸਰੀਰ ਦੀ ਤੇ ਬਹੁਤੀ ਵੱਡੀ ਸ੍ਰੇਸ਼ਟ ਮਤ ਗੁਰੂ ਜੀ ਆਪ ਵਰਤਾ ਕੇ ਸਾਨੂੰ ਦੱਸ ਰਹੇ ਨੇ ਜੀ। ਆਪ ਵਰਤਾ ਕੇ ਆਪਣੇ ਤਨ ਤੇ ਵੀ ਸਮਾਂ ਕਿਹੋ ਜਿਹਾ ਵੀ ਹੋਵੇ, ਬਸ ਆਪਣੇ ਜੀਵਨ ਚ ਕਦੀ ਵਾਹਿਗੁਰੂ ਦੇ ਭਾਣੇ ਨੂੰ ਬੁਰਾ ਨਹੀਂ ਜੀ ਕਹਿਣਾ ਜੀ। ਜੋ ਕਰ ਰਿਹਾ ਹੈ ਸਭ ਭਲਾ ਹੀ ਕਰ ਰਿਹਾ ਹੈ, ਇਸ ਗੱਲ ਨੂੰ ਮੁੱਖ ਰੱਖਣਾ ਜੀ। ਸੋ ਬੜੇ ਪ੍ਰੇਮ ਦੇ ਨਾਲ ਸਾਰੀ ਸੰਗਤ ਹੁਣ ਅੱਗੋ ਕਥਾ ਵਿਚਾਰ ਸੁਣੋ। ਆਖੋ ਸਾਰੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ
ਸਾਹਿਬ, ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ,
ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ,
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 ਸੁਖ ਹੋਵੇ ਦਿਨ ਰਾਤੀ,
ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ,
ਸੁਖ ਹੋਵੇ ਦਿਨ ਰਾਤੀ, ਸੁਖ ਹੋਵੇ ਦਿਨ ਰਾਤੀ।
ਅੱਗੋ ਮਹਾਰਾਜ ਸੱਚੇ ਪਾਤਸ਼ਾਹ ਕੀ ਭਾਣਾ ਵਰਤਾ ਰਹੇ ਨੇ, ਸਾਨੂੰ ਕੀ ਸਿੱਖਿਆ ਦੇ ਰਹੇ ਨੇ, ਉਹ ਪ੍ਰਸੰਗ ਆਪਾਂ ਪ੍ਰੇਮ ਦੇ ਨਾਲ ਸੁਣੀਏ। ਸਾਰੀ ਸੰਗਤ ਜੋੜੋ ਹੱਥ, ਆਖੋ ਸਾਰੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਫਿਰ ਆਖੋ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਦੁਹਰਾ ਤਿਸ ਦਿਨ ਤੇ ਸ੍ਰੀ ਹਰਕ੍ਰਿਸ਼ਨ ਆਇਓ ਸ਼ੌਕੀਨ ਸਦਾਸ।
ਧੰਨ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਸ ਦਿਨ ਤੋਂ ਦਾਸਾਂ ਸਿੱਖਾਂ ਨੂੰ ਹੁਕਮ ਕੀਤਾ ਜੀ। ਕੀ ਹੁਕਮ ਕੀਤਾ ਉਹ ਸੁਣੋ। ਹਾਂਜੀ,
ਸਿੱਖ ਸੰਗਤ ਢਿੱਗ ਦੂਰ ਕੇ ਆਏ ਨਹੀਂ ਕੋ ਪਾਸ।
ਮਹਾਰਾਜ ਕਹਿੰਦੇ ਭਾਈ ਸਾਡੀ ਇਹ ਗੱਲ ਦੂਰ ਦੂਰ ਤੱਕ ਫੈਲਾ ਦਿਓ, ਕੋਈ ਬਹੁਤੀ ਦੂਰੋਂ ਸਾਡੇ ਦਰਸ਼ਨ ਕਰਨ ਵਾਸਤੇ ਨਾ ਆਵੇ। ਕਹਿਣ ਲੱਗੇ ਬਹੁਤੀ ਦੂਰੋਂ ਜੀ, ਜਿਵੇਂ ਮਹਾਰਾਜ ਦਿੱਲੀ ਵਿੱਚ ਨੇ ਜੀ, ਅਤੇ ਇੱਧਰੋਂ ਕੋਈ ਅੰਮ੍ਰਿਤਸਰ ਤੋਂ ਤੁਰ ਪਏ ਜੀ। ਹਾਂਜੀ, ਕਿਉਂ? ਗੁਰੂ ਸਾਹਿਬ ਨੂੰ ਪਤਾ ਸੀਗਾ ਕੋਈ ਦਰਸ਼ਨਾਂ ਦੀ ਆਸ ਲੈ ਕੇ ਤੁਰੇਗਾ, ਪਰ ਜਦੋਂ ਨੂੰ ਦਿੱਲੀ ਪਹੁੰਚਣਾ ਉਦੋਂ ਨੂੰ ਅਸੀਂ ਸਰੀਰ ਤਿਆਗ ਦੇਣਾ ਜੀ। ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ, ਮਹਾਰਾਜ ਕਹਿੰਦੇ ਦੱਸ ਦਿਓ ਸੰਗਤਾਂ ਨੂੰ, ਕੋਈ ਬਹੁਤੀ ਦੂਰ ਤੋਂ ਦੂਰੋਂ ਤੁਰ ਨਾ ਪਵੇ ਸਾਡੇ ਦਰਸ਼ਨਾਂ ਵਾਸਤੇ, ਸਾਰਿਆਂ ਨੂੰ ਇਹ ਗੱਲ ਦੱਸ ਦਿਓ। ਹਾਂਜੀ,
ਚੌਪਈ ਜੋ ਜ਼ਰੂਰ ਹੀ ਚਾਹੀਏ ਆਏ, ਸੋ ਬੂਝੈ ਪੁਨਰਪ ਪ੍ਰਸ਼ਵਾਏ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਸ਼ਹਿਰ ਦਾ ਹੈ, ਸ਼ਹਿਰ ਦੀਆਂ ਸੰਗਤਾਂ ਨੇ ਦਿੱਲੀ ਦੀਆਂ, ਜੇ ਉਹ ਵੀ ਸਾਡੇ ਕੋਲ ਆਉਣਾ ਚਾਹੁੰਦੀਆਂ ਤੇ ਉਹਨਾਂ ਨੂੰ ਆਗਿਆ ਲੈਣੀ ਪਏਗੀ ਜੀ। ਕੱਜ ਕੇ ਆਖੋ
ਵਾਹਿਗੁਰੂ।
ਇਹਦਾ ਵੀ ਕਾਰਨ ਸੀਗਾ ਜੀ, ਸੱਚੇ ਪਾਤਸ਼ਾਹ ਦੇ ਸਰੀਰ ਦੀ ਐਸੀ ਹਾਲਤ ਸੀਗੀ ਜੀ, ਜਿਹੜਾ ਕੋਈ ਵੇਖਦਾ ਸੀ ਉਹ ਚਿੰਤਤ ਹੋ ਜਾਂਦਾ ਸੀਗਾ ਜੀ। ਇਸ ਕਰਕੇ ਮਹਾਰਾਜ ਆਪਣੇ ਸਰੀਰ ਦੀ ਹਾਲਤ ਕਿਸੇ ਨੂੰ ਵਿਖਾਉਣਾ ਨਹੀਂ ਚਾਹੁੰਦੇ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਹੜਾ ਵੀ ਇੱਥੇ ਆਏਗਾ ਉਹ ਬਿਨਾਂ ਆਗਿਆ ਤੋਂ ਅੰਦਰ ਨਾ ਆਵੇ। ਹਾਂਜੀ,
ਬੰਦੋ ਬਸਤ ਸਭ ਹੀ ਕਰ ਦੇਣ, ਨਿਕਟ ਨਹੀਂ ਕੋ ਪਹੁੰਚੇ ਚੀਨ।
ਗੁਰੂ ਕੇ ਸਿੱਖਾਂ ਨੇ ਤੁਹਾਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਹੁਕਮ ਮੰਨ ਕੇ बंदोबस्त कर दिता जी, सारा जी प्रबंध कर दिता जी। कोई भी सिख संगत दा प्रेमी वह बिना आग्या गुरु हरकृष्ण साहब दे नेड़े नहीं जा सकता जी। बस अंदर दो सिखां दी ड्यूटी हुंदी सीगी, वह दो सिख गुरु हरकृष्ण साहब जी दे नेड़े रहिंदे हुंदे ही सेवा विच जी। हां जी,
तन पर निकसे गन बिस्फोट।
भाई साहब भाई संतोख सिंह जी लिखदे कहन लगे गुरु साहब महाराज दे पवित्र शरीर उत्ते जी हौली हौली छाले निकलने शुरू हो गए जी। विस्फोट छालिया नूं कहिंदे जी, महाराज दे शरीर ते ना जी हौली हौली छाले निकलने शुरू हो गए जी। हां जी,
सगन अदक को दीर्घ छोट।
शरीर दे कई अंगां उत्ते इधर छाती वाले पासे लक वाले पासे बाहां वाले पासे बड़े बड़े संघने छाले हो गए गुरु जी दे शरीर ते जी, ते कई कई अंगां ते थोड़े जे घट संघने छाले होए जी। हां जी,
अरुण बरण सगर होए गयो।
हां जी,
सोजा कुशक देह दृष्टायो।
धन सच्चे पातशाह गुरु हरकृष्ण साहब महाराज दा पवित्र शरीर कई थावां तो सुज गया जी। महाराज दा शरीर जी सुजया पिया, गुरु साहब दा शरीर ते महाराज जी दा पवित्र शरीर लाल हो गया जी। महाराज हर वक्त शरीर नूं ना जी चादरे दे नाल ढक के रखदे जी, बस्तर बड़े घट पाउणे शुरू कीते गुरु हरकृष्ण साहब ने, बड़े थोड़े जे बस्तर अपने तन ते पा के रखने ते चिट्टा चादरा हमेशा शरीर ते लै के रखना जी। शरीर ते छाले इन्ने हो गए जी। हाँ जी, ये परोपकार ही गुरु साहब ने किया जी, इन्नियां संगतां नूं राजी किया ते थोड़ा जा महाराज ने कष्ट अपने ते लिया जी। अजे जी ते सिख संगतां जिहड़ियां प्यार वालियां जी वह ये गल वेख नहीं सकदियां जी। मैं पहला बेनती की प्यारे दा दुख सहना दूजे बंदे वास्ते औखा हो जांदा जी। राजे जय सिंह ने आख्या ना, महाराज तुसीं ते अपने तन ते ताप चढ़ा लिया पर साडे मन नूं बड़ा दुख हो रहा जी। इस करके गुरु साहब ने संगतां नूं मना कीता सी भी कोई नेड़े ना आवे जी। हां जी,
दिन प्रत अदक अदक ही भयो।
भाई साहब भाई संतोख सिंह जी लिखते एक दिन दो दिन तीजे दिन चौथे दिन हौली हौली वह जेडे छाले होए सी वह वड्डे हुंदे गए जी। महाराज दे शरीर ते जी छाले संघने हुंदे गए ते महाराज दे पवित्र शरीर ते छाले वड्डे हुंदे गए जी। हां जी,
पर्ब बिस्फोटन होए गयो।
कई ते छाले भर के फिस जांदे जी, कई होर नवें आ जांदे जी, वह बस शरीर की किरिया वैसी चल रही है जी। ते महाराज मौज नाल ही इशनान करदे जी। हां जी, माता कृष्ण कौर जी लागे बैठे बड़ियां चिंता करते रहिंदे जी, आ की पाणा वरता रहे ने, इन्हां दे तां दर्शन कीते आ बंदे दे दुख दूर हो जांदे ने। हां जी, महाराज दे शरीर ते वड्डे वड्डे छाले ने जी। हां जी,
जो सुध लैबे आए मसंद।
जेड़े जेड़े मसंदां नूं पता लगदा भी गुरु साहब दे शरीर ते छाले निकलने शुरू हो गए ने, शीतला आई है। हां जी, ओ मसंद पता लैण आउंदा जी। हां जी,
कै संगत नर किदों बिलंद।
ते नाल दिल्ली दी संगत भी बहुत आउंदी पता लैण वास्ते जी। हां जी,
सब को खबर वह रही देत।
पर दो बंदियां तो बाद अंदर जाण दी किसे नूं आग्या नहीं सी हैगी जी। महाराज ने सख्त हुक्म कीता ही अंदर ना कोई आवे जी। ओहदा कारण दस दिंदे आ जी, महापुरशां दी अपनी मौज हुंदी है जी। कोई भी आवे जेड़ा मौज तो बहर होवे जी, उन्हें आके एको ही गल कहनी जी, ये की भाणा वरता रहे हो, इहनू कर दिओ। ये तो मौज नाल गुरु साहब ने आपे अपने शरीर ते लिया जी। कल भी बेनती कीती ही की रोग ते की सोग रब दे प्यारियां दे नेड़े नहीं आउंदा ते गुरु हरकृष्ण साहब ते आप ही रब ने जी। हाँ जी, ये तो अपना ही महाराज सच्चे पातशाह सानू वरतारा वरता के दसन दे जी एक किस्म नाल जी। धन सच्चे पातशाह का खास हुक्म सीगा जी, जिन्हें मसंद सन सब बाहरों मत्था टेक के जाते होंगे सीगे। संगतां बाहर बहना कीर्तन सुनना पर अंदर आउण दा हुक्म नहीं सी हैगा जी। हाँ जी,
सतगुर पौंडे बीच नकेत।
धन सच्चे पातशाह महाराज हर वक्त ही लम्मे पए रहिंदे ने जी, ਬਹੁਤ ਥੋੜਾ ਸੱਚੇ ਪਾਤਸ਼ਾਹ ਛੱਕਦੇ ਜੀ, ਬਹੁਤ ਥੋੜਾ ਛੱਕਦੇ ਜੀ। ਹਾਂਜੀ, ਤੇ ਛੱਕਣ ਲੱਗਿਆ ਉੱਠ ਕੇ ਬੈਠਦੇ ਜੀ, ਨਹੀਂ ਤੇ ਚਾਰ ਦਿਨ ਹੋ ਗਏ ਮਹਾਰਾਜ ਇੱਕ ਰਸ ਲੰਮੇ ਹੀ ਪਏ ਰਹੇ ਜੀ। ਚਿੱਟੀ ਚਾਦਰ ਸਰੀਰ ਤੇ ਲਈ ਹੈ ਤੇ ਤਨ ਦੇ ਬਸਤਰ ਵੀ ਗੁਰੂ ਸਾਹਿਬ ਨੇ ਘਟਾਏ ਨੇ ਜੀ। ਤੇ ਵੇਖ ਲਓ ਮੌਜ ਹੀ ਹੈ ਕੱਲ ਦੀਆਂ ਗੱਲਾਂ 'ਚ, ਸੱਚੇ ਪਾਤਸ਼ਾਹ ਮਹਾਰਾਜ ਕਿਵੇਂ ਤਿਆਰ ਹੋ ਕੇ ਰਾਜੇ ਜੈ ਸਿੰਘ ਦੇ ਘਰ ਗਏ ਜੀ। ਬਸ ਉਹ ਜਿਹੜਾ ਤਿਆਰ ਹੋਣ ਦਾ ਪ੍ਰਸੰਗ ਤੁਸੀਂ ਸੁਣਿਆ, ਉਹਦੇ ਤੋਂ ਬਾਅਦ ਵੈਸੀ ਤਿਆਰੀ ਨਹੀਂ ਮਹਾਰਾਜ ਨੇ ਸਰੀਰ ਦੀ ਕੀਤੀ ਜੀ। ਉਦੋਂ ਸੋਹਣਾ ਗੋਟੇ ਵਾਲਾ ਚੋਲਾ ਪਾ ਕੇ, ਦਸਤਾਰਾ ਸਜਾ ਕੇ, ਕਲਗੀ ਸਜਾ ਕੇ, ਤਿੱਲੇ ਵਾਲਾ ਜੋੜਾ ਪਾ ਕੇ ਮਹਾਰਾਜ ਰਾਜੇ ਘਰ ਗਏ ਸੀਗੇ ਜੀ। ਹੁਣ ਆਪ ਹੀ ਕੋਈ ਇਸ ਤਰ੍ਹਾਂ ਦੀ ਲੀਲਾ ਵਰਤਾਈ ਜੀ, ਤਨ ਦਾ ਜਿਹੜਾ ਚੋਲਾ ਨਾ ਜੀ ਉਹ ਵੀ ਬੜਾ ਬਰੀਕ ਜਿਹਾ ਪਾਇਆ ਗੁਰੂ ਸਾਹਿਬ ਨੇ ਜੀ, ਤੇ ਲੰਮੇ ਪਏ ਹੋਏ ਸੱਚੇ ਪਾਤਸ਼ਾਹ। ਹਾਂਜੀ,
ਸਾਹ ਹਮੇਸ਼ ਪਠੇ ਮੁਰਾਵ,
ਹਾਂਜੀ,
ਹਰਿਆਵਤ ਨਿਤ ਜੈ ਸਿੰਘ ਰਾਵ।
ਔਰੰਗਜ਼ੇਬ ਬਾਦਸ਼ਾਹ ਹਰ ਰੋਜ਼ ਇੱਕ ਬੰਦਾ ਭੇਜਦਾ ਜੀ, ਪਤਾ ਕਰੋ ਅੱਜ ਉਹਨਾਂ ਦਾ ਕੀ ਹਾਲ ਹੈ। ਤੇ ਉਹ ਬੰਦੇ ਤੇ ਕਿਸੇ ਨੂੰ ਵੀ ਨਹੀਂ ਅੰਦਰ ਜਾਣ ਦੀ ਆਗਿਆ ਹੁੰਦੀ ਜੀ। ਬਸ ਜਦੋਂ ਰਾਜੇ ਜੈ ਸਿੰਘ ਨੇ ਆਉਣਾ ਨਾ ਜੀ, ਰਾਜੇ ਜੈ ਸਿੰਘ ਨੇ ਤਰਲਾ ਮਿੰਤੇ ਕਰਨੇ ਆ ਵੀ ਅੰਦਰ ਜਾ ਕੇ ਮੈਨੂੰ ਦਰਸ਼ਨ ਹੀ ਕਰ ਲੈਂਦੇ ਹੋ ਜੀ। ਹਾਂਜੀ, ਤੇ ਸਾਰੀਆਂ ਗੱਲਾਂ ਕਹਿਣ ਨੂੰ ਜੀ ਨਹੀਂ ਕਰਦਾ ਜੀ ਮਹਾਰਾਜ ਨੇ, ਕਿਉਂ ਹੈ ਤੇ ਗੁਰੂ ਸਾਹਿਬ ਦੀ ਆਪਣੀ ਖੇਡ ਹੈ ਜੀ, ਵੇਖਣ ਵਾਲਿਆਂ ਨੂੰ ਹੋਰ ਤਰ੍ਹਾਂ ਦਾ ਮਹਿਸੂਸ ਹੋ ਜਾਂਦਾ ਜੀ। ਰਾਜੇ ਜੈ ਸਿੰਘ ਨੇ ਰੋਜ਼ ਜਾਣਾ, ਬਚਨ ਨਹੀਂ ਕੋਈ ਕਰਨਾ ਜੀ, ਚਰਨਾਂ ਵਾਲੇ ਪਾਸੇ ਖਲੋ ਜਾਣਾ ਤੇ ਮਹਾਰਾਜ ਨੇ ਆਪਣੇ ਮੁੱਖ ਤੋਂ ਚਾਦਰ ਲਾ ਕੇ ਉਹਨੂੰ ਦਰਸ਼ਨ ਦੇ ਦੇਣੇ ਜੀ। ਤੇ ਮੁੱਖ ਤੇ ਛਾਲੇ ਹੁੰਦੇ ਸੀਗੇ ਗੁਰੂ ਸਾਹਿਬ ਦੇ ਜੀ। ਹਾਂਜੀ, ਰਾਜੇ ਦੇ ਨੇਤਰਾਂ 'ਚ ਪਾਣੀ ਆ ਜਾਣਾ ਤੇ ਮਹਾਰਾਜ ਨੇ ਫਿਰ ਚਾਦਰ ਮੁੱਖ ਉੱਤੇ ਕਰ ਲੈਣੀ ਜੀ। ਬਸ ਫਿਰ ਬੇਨਤੀ, ਕਿਤੇ ਸਾਹਮਣੇ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਆਵੇ ਜੀ, ਸਾਢੇ ਕੁ 7 ਸਾਲਾਂ ਦੀ ਉਮਰ 'ਤੇ ਇੰਨਾ ਕੁਝ ਆਪਣੇ ਸਰੀਰ 'ਤੇ ਵਰਤਾ ਕੇ ਗੁਰੂ ਜੀ ਦੱਸਣ ਦਏ ਜੀ। ਸਰੀਰਕ ਉਮਰ ਦੀ, ਅੰਦਰਲੀ ਜੋਤ ਦੀ ਕਿੰਨੀ ਕੁ ਉਮਰ ਹੈਗੀ ਕੋਈ ਵੀ ਨਹੀਂ ਦੱਸ ਸਕਦਾ ਜੀ ਸਾਨੂੰ ਜੀ। ਹਾਂਜੀ, ਕੋਈ ਪਰਮੇਸ਼ਰ ਦੀ ਜੋਤ ਦੀ ਉਮਰ ਥੋੜ੍ਹੀ ਹੈਗੀ ਜੀ ਕੋਈ ਜੀ। ਬਸ ਜਦੋਂ ਰਾਜੇ ਨੇ ਆਉਣਾ, ਉਹਨੇ ਚਰਨਾਂ ਵਾਲੇ ਪਾਸੇ ਖਲੋ ਜਾਣਾ, ਮਹਾਰਾਜ ਨੇ ਆਪਣੇ ਮੁੱਖ ਤੋਂ ਚਾਦਰ ਲਾ ਕੇ ਦਰਸ਼ਨ ਕਰਾਉਣੇ, ਰਾਜੇ ਨੇ ਵੇਖਣਾ ਗੁਰੂ ਸਾਹਿਬ ਦੇ ਮੁੱਖ ਉੱਤੇ ਮੱਥੇ ਵਾਲੇ ਪਾਸੇ 'ਤੇ ਛਾਲੇ ਹੁੰਦੇ ਸੀਗੇ ਜੀ, ਅਤੇ ਰਾਜੇ ਨੇ ਅਥਰੂ ਵਹਾਉਣੇ, ਵੈਰਾਗ ਕਰਨਾ, ਮਹਾਰਾਜ ਨੇ ਫਿਰ ਚਾਦਰ ਆਪਣੇ ਮੁੱਖ 'ਤੇ ਲੈ ਲੈਣੀ ਜੀ। ਹਾਂਜੀ,
ਸਭ ਤੇ ਉਦਾਸੀਨ ਬਿਰਤ ਕਰਕੇ,
ਸਾਰਿਆਂ ਤੋਂ ਉਦਾਸੀਨ ਮਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਰਤੀ ਕੀਤੀ ਹੋਈ ਹੈ ਜੀ। ਹਾਂਜੀ,
ਪੌਂਡ ਰਹੇ ਤੂਸ਼ਨੀ ਧਰਕ,
ਰਾਜੇ ਦੇ ਨਾਲ ਵੀ ਕੋਈ ਗੱਲ ਨਹੀਂ ਕਰਦੇ ਜੀ। ਉਹ ਜਿਹੜੇ ਬਚਨ ਕੀਤੇ ਕੱਲ ਤੁਸੀਂ ਸੁਣ ਲਏ ਜੀ, ਵੈਰਾਗ ਤੇ ਤਿਆਗ ਵਾਲੇ ਬਚਨ ਜੀ। ਬਾਕੀ ਰਾਜੇ ਜੈ ਸਿੰਘ ਦੇ ਨਾਲ ਵੀ ਗੁਰੂ ਸਾਹਿਬ ਕੋਈ ਬਚਨ ਨਹੀਂ ਕਰਦੇ ਹੁੰਦੇ, ਉਹੋ ਹੀ ਤੀਜਾ ਬੰਦਾ ਹੁੰਦਾ ਸੀ ਜਿਹੜਾ ਆ ਕੇ ਦਰਸ਼ਨ ਕਰਦਾ ਹੁੰਦਾ ਸੀਗਾ ਜੀ। ਹਾਂਜੀ,
ਜਾਣਿਓ ਸਭ ਨੇ ਪ੍ਰਥਮ ਜਿਮ ਭਇਓ, ਰਾਮ ਰਾਏ ਜੈਸੇ ਬਚ ਕੀਓ।
ਕਈ ਤੇ ਰਾਮ ਰਾਏ ਨੂੰ ਕਸੂਰਵਾਰ ਠਹਿਰਾਉਂਦੇ ਹੈ, ਉਹ ਜੋ ਮਰਜ਼ੀ ਬੋਲਦਾ ਰਹਿੰਦਾ ਹੁੰਦਾ ਸੀ। ਹਾਂਜੀ, ਪਰ ਫਿਰ ਸਿਆਣੇ ਸਿੱਖ ਦੱਸਦੇ ਸੀ ਇਹ ਰਾਮ ਰਾਏ ਦਾ ਕੁਝ ਵੀ ਕੀਤਾ ਨਹੀਂ ਹੈਗਾ, ਇਹ ਤੇ ਮਹਾਰਾਜ ਜੀ ਦੀ ਆਪਣੀ ਲੀਲਾ, ਰਾਮ ਲਾਏ ਕੀ ਕਹਿ ਸਕਦਾ। ਠੀਕ ਹੈ, ਉਹਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਕਿ ਗੁਰੂ ਹਰਿਰਾਏ ਸਾਹਿਬ ਨੇ, ਉਹਨੇ ਤੇ ਆਉਣ ਵਾਲਾ ਹੀ ਸਮਾਂ ਦੱਸਿਆ ਸੀਗਾ ਬਸ ਜੀ। ਹਾਂਜੀ,
ਸੋ ਅਬ ਸਾਚ ਹੋਏ ਨਹਿ ਟਰੇ, ਨਾਹੇ ਤੱਕ ਇਮ ਸਤਿਗੁਰ ਇਮ ਪਰੇ।
ਹਾਂਜੀ,
ਜਿਨਕੇ ਦਰਸ਼ਨ ਤੇ ਮਿਟ ਜਾਏ,
ਹਾਂਜੀ,
ਆਦ ਸੀਤਲਾ ਰੁੱਝ ਸਮਦਾਏ।
ਤੇ ਕਈ ਹੁਣ ਆਪਸ ਵਿੱਚ ਗੱਲਾਂ ਕਰਨ ਦੇ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਸੀਤਲਾ ਤੇ ਭਾਜੀ ਜਾਂਦੀ ਹੁੰਦੀ ਸੀਗੀ ਜੀ, ਹੈ ਅੱਜ ਸੱਚੇ ਪਾਤਸ਼ਾਹ ਨੇ ਆਪ ਇਸ ਤਰੀਕੇ ਦੇ ਨਾਲ ਆਪਣੇ ਤਨ ਤੇ ਸੀਤਲਾ ਨੂੰ ਧਾਰਨ ਕਰ ਲਿਆ ਜੀ, ਭਾਵ ਚੇਚਕ ਨੂੰ ਧਾਰਨ ਕਰ ਲਿਆ ਜੀ। ਹਾਂਜੀ,
ਸਿੱਖ ਆਦਿਕ ਪੁਰ ਮੈਂ ਨਰ ਘਣੇ, ਕਰ ਕਰ ਦਰਸ ਰੋਗ ਸਭ ਹਣੇ।
ਬਸ ਗੁਰਮੁਖੋ, ਹਰ ਕੋਈ ਆਪਸ ਵਿੱਚ ਬੈਠਾ ਇਹੋ ਹੀ ਗੱਲਾਂ ਕਰਦਾ ਸੀਗਾ ਜੀ। ਸਾਰਿਆਂ ਨੇ ਬਾਹਰ ਬਹਿ ਜਾਣਾ, ਕੁਝ ਸਮਾਂ ਤੇ ਕੀਰਤਨ ਹੋਣਾ, ਭਾਵੇਂ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੀਰ, ਗੁਰੂ ਸਾਹਿਬ ਨੂੰ ਤੇ ਕੋਈ ਤੰਗੀ ਨਹੀਂ ਹੈਗੀ ਜੀ, ਸਰੀਰ ਤੇ ਭਾਵੇਂ ਛਾਲੇ ਨੇ, ਪਰ ਇਉਂ ਮਹਿਸੂਸ ਹੁੰਦਾ ਵੀ ਛਾਲੇ ਗੁਰੂ ਸਾਹਿਬ ਦੇ ਸਰੀਰ ਤੇ ਨਹੀਂ, ਛਾਲੇ ਜਿਵੇਂ ਸੰਗਤ ਨੂੰ ਹੋਏ ਹੁੰਦੇ ਜੀ। ਭਾਵ ਉਦਾਸ ਸੰਗਤ ਹੈਗੀ ਜੀ, ਸਭ ਸੰਗਤ ਉਦਾਸ ਸਾਡੇ ਸੱਚੇ ਪਾਤਸ਼ਾਹ, ਸਾਡੇ ਏਡੇ ਸੋਹਣੇ ਮੁਖੜੇ ਵਾਲੇ ਸਾਡੇ ਦਿਆਲੂ ਸੱਚੇ ਪਾਤਸ਼ਾਹ ਤੇ ਮਹਾਰਾਜ ਨੇ ਕੈਸੀ ਲੀਲਾ ਧਾਰਨ ਕੀਤੀ ਜੀ। ਹਾਂਜੀ,
ਬੈਸ ਅਲਪ ਗੁਰਤਾ ਅਬ ਪਾਈ,
ਕਈ ਤੇ ਵਿਚਾਰ ਕਰਨ ਦੇ ਜੀ, ਜਿਹੜੇ ਬਹੁਤੀ ਅੱਗੇ ਦੀ ਸੋਚ ਰੱਖਣ ਵਾਲੇ, ਵੀ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਰੇ ਇਉਂ ਲੱਗਦਾ ਜਿਵੇਂ ਇਹਨਾਂ ਸਰੀਰ ਤਿਆਗ ਦੇਣਾ ਹੋਵੇ ਜੀ, ਕਈ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੇ। ਛੋਟੀ ਉਮਰ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੰਨੀ ਵੱਡੀ ਗੁਰਤਾ ਗੱਦੀ ਦੀ ਪ੍ਰਾਪਤੀ ਕੀਤੀ ਸੀ। ਹਾਂਜੀ,
ਨਹਿ ਆਗੈ ਸੰਤਤ ਉਪਜਾਈ,
ਹੁਣ ਅੱਗੋਂ ਗੁਰਤਾ ਗੱਦੀ ਕਿਹਨੂੰ ਮਿਲੇਗੀ? ਕਿਉਂ ਨਾ ਜੇ ਇਹਨਾਂ ਦਾ ਕੋਈ ਆਨੰਦ ਕਾਰਜ ਹੋਇਆ ਤੇ ਨਾ ਗੁਰੂ ਹਰਕਿਸ਼ਨ ਸਾਹਿਬ ਦੇ ਘਰ ਕੋਈ ਸੰਤਾਨ ਹੈਗੀ ਹੈ ਜੀ। ਇਸ ਤਰ੍ਹਾਂ ਦੀਆਂ ਬਚਨ ਕਰਨ ਦੇ ਸੰਗਤ ਜੀ, ਬਚਨ ਫਿਰ ਜਦੋਂ ਕਰਨ ਲੱਗਣ ਫਿਰ ਕਈ ਪ੍ਰਕਾਰ ਦੇ ਚੱਲ ਪੈਂਦੇ ਜੀ। ਹਾਂਜੀ, ਸਿੱਖ ਆਪਸ ਵਿੱਚ ਗੱਲਾਂ ਕਰਨ ਦੇ, ਨਾ ਸੱਚੇ ਪਾਤਸ਼ਾਹ ਜੀ ਦੀ ਸੰਤਾਨ ਕੋਈ, ਹਾਂਜੀ ਅਜੇ ਸ਼ਾਦੀ ਨਹੀਂ ਕੋਈ, ਆਨੰਦ ਕਾਰਜ ਹੀ ਨਹੀਂ ਜੀ। ਇਸ ਤਰ੍ਹਾਂ ਦੀਆਂ ਗੱਲਾਂ ਆਪਸ ਵਿੱਚ ਕਰਨ ਦੇ ਵੀ ਹੁਣ ਗੁਰਤਾ ਗੱਦੀ ਕਿਹਨੂੰ ਪ੍ਰਾਪਤ ਹੋਏਗੀ ਜੀ? ਹਾਂਜੀ,
ਦਾਸ ਨਹੀਂ ਅਸ ਲਾਇਕ ਕੋਈ,
ਕਿਉਂ ਦਾਸ ਤੇ ਕੋਈ ਇੰਨਾ ਲਾਇਕ ਨਹੀਂ ਹੈਗਾ, ਇੰਨਾ ਯੋਗ ਨਹੀਂ ਹੈਗਾ ਜਿਹੜਾ ਇੰਨੀ ਵੱਡੀ ਗੁਰਤਾ ਗੱਦੀ ਤੇ ਮਾਲਕ ਬਣ ਕੇ ਸੱਜਦੇ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਿਆਣਿਆਂ ਨੂੰ ਪਤਾ ਜੀ, ਸਿਆਣਿਆਂ ਨੂੰ ਜੀ। ਹੁਣ ਕੋਈ ਵੀ ਬੰਦਾ ਮੈਨੂੰ ਕੱਲ੍ਹ ਗੁਰਮੁਖ ਦੱਸਣ ਦਏ ਸੀ, ਉਹ ਇੱਕ ਬਠਿੰਡੇ ਵਾਲੇ ਪਾਸੇ ਆਇਆ ਜੀ, ਉਹ ਕਹਿੰਦਾ ਜੀ ਮੈਨੂੰ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ, ਮੈਂ ਗੱਦੀ ਤੇ ਬਹਿ ਗਿਆ। ਹਾਂਜੀ, ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਕੁ ਗੱਲਾਂ, ਪਰ ਕੋਈ ਵੀ ਦਾਸ ਗੁਰੂ ਬਣਨ ਦੇ ਲਾਇਕ ਨਹੀਂ ਹੋ ਸਕਦਾ ਜੀ। ਕੋਈ ਵੀ ਦਾਸ ਗੁਰੂ ਗੁਰੂ ਹੀ ਹੈ ਜੀ। ਬੰਦਾ ਲੱਖ ਯਤਨ ਕਰੇ, ਜਿੰਨੀ ਮਰਜ਼ੀ ਕਮਾਈ ਕਰੀ ਚੱਲੇ ਜੀ, ਇਹ ਆਪਣੀ ਗੱਲ ਹੈ, ਪਰ ਕੋਈ ਵੀ ਦਾਸ ਗੁਰੂ ਨਹੀਂ ਜੇ ਬਣ ਸਕਦਾ ਜੀ। ਸਾਰੇ ਸਿਆਣੇ ਸਿੱਖ ਆਪਸ 'ਚ ਗੱਲਾਂ ਕਰਨ ਦੇ, ਮਹਾਰਾਜ ਸੱਚੇ ਪਾਤਸ਼ਾਹ ਦੇ ਸੰਤਾਨ ਅਜੇ ਕੋਈ ਹੈ ਨਹੀਂ, ਆਨੰਦ ਕਾਰਜ ਹੋਇਆ ਨਹੀਂ। ਦਾਸਾਂ ਸਿੱਖਾਂ ਸੇਵਕਾਂ ਚੋਂ ਐਸਾ ਕੋਈ ਸ਼ਖਸੀਅਤ ਹੈਗੀ ਨੀ ਜਿਹੜੀ ਗੁਰਤਾ ਗੱਦੀ ਤੇ ਬੈਠੇ ਜੀ। ਹਾਂਜੀ,
ਪੁੰਨ ਗੱਦੀ ਪਰ ਕੋ ਗੁਰ ਹੋਈ,
ਤੇ ਵਿਚਾਰ ਕਰਦੇ ਵੀ ਫਿਰ ਗੁਰਤਾ ਗੱਦੀ ਤੇ ਕੌਣ ਬਹੇਗਾ ਜੀ? ਜੇ ਮਹਾਰਾਜ ਇੱਥੇ ਸਰੀਰ ਤਿਆਗ ਦਿੰਦੇ ਤੇ ਗੁਰਤਾ ਗੱਦੀ ਤੇ ਕੌਣ ਬੈਠੇਗਾ ਜੀ? ਹਾਂਜੀ,
ਜੇਸ਼ਠ ਪੁੱਤਰ ਨ ਪਦ ਹੈ ਪਾਏ,
ਹਾਂਜੀ
ਖਾਰਜ ਕਰਿਓ ਗੁਰੂ ਹਰ ਰਾਏ।
ਕਿਉਂ? ਵੱਡਾ ਪੁੱਤਰ ਗੁਰੂ ਹਰ ਰਾਏ ਸਾਹਿਬ ਦਾ, ਬਾਬਾ ਰਾਮ ਰਾਏ, ਉਹਨੂੰ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਦੁਰਕਾਰਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਉਹਦੀ ਇੱਥੇ ਹੋਈ ਭੁੱਲ ਕਰਕੇ ਗੁਰੂ ਸਾਹਿਬ ਨੇ ਆਖਿਆ ਸੀ ਇਹ ਗੁਰਤਾ ਗੱਦੀ ਤੇ ਕਦੀ ਵੀ ਨਹੀਂ ਬਹਿ ਸਕਦਾ ਜੀ, ਕਦੀ ਵੀ ਨਹੀਂ ਬਹਿ ਸਕਦਾ ਜੀ। ਤੇ ਅਜੇ ਉਹ ਆਪਣੀ ਲਾ ਕੇ ਬਹਿੰਦਾ ਸੀਗਾ ਗੱਦੀ ਜੀ, ਆਪਣੀ ਲਾ ਕੇ ਜਿੰਨੀ ਮਰਜ਼ੀ ਬੈਠਾ ਰਵੇ, ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕਰਨੀ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜੀ। ਸਿੱਖ ਆਪਸ ਵਿੱਚ ਗੱਲਾਂ ਕਰਨ ਦਾ ਏ ਜੀ। ਹਾਂਜੀ,
ਜਾਏ ਪੌਰ ਪਰ ਨਮੋ ਕਰਨ ਤੇ
ਜਾ ਕੇ, ਹਰ ਕੋਈ ਜਾ ਕੇ ਦਰਵਾਜ਼ੇ ਤੇ ਜਾ ਕੇ ਮੱਥਾ ਟੇਕ ਆਉਂਦਾ ਜੀ। ਹਾਂਜੀ, ਅੰਦਰ ਜਾਣ ਦੀ ਆਗਿਆ ਨਹੀਂ ਸੀ ਹੈਗੀ। ਹਾਂਜੀ,
ਲੈ ਲੈ ਸੁਧ ਨਿਜ ਧਾਮ ਸਦੰਤ,
ਬਸ ਜਿਹੜੇ ਅੰਦਰ ਸਿੱਖ ਨੇ ਉਹਨਾਂ ਦੀ ਡਿਊਟੀ ਬਦਲਦੀ ਹੈ। ਜਿਹੜਾ ਸਿੱਖ ਬਾਹਰ ਆਉਂਦਾ ਉਹਨੂੰ ਸੰਗਤ ਪੁੱਛਦੀ ਵੀ ਸੁਣਾਓ ਸੱਚੇ ਪਾਤਸ਼ਾਹ ਦੀ ਸਿਹਤ ਬਾਰੇ ਜੀ, ਤੇ ਸਿੱਖ ਫਿਰ ਦੱਸਦਾ ਵੀ ਛਾਲੇ ਤੇ ਵੱਧ ਰਹੇ ਨੇ ਜੀ ਦਿਨੋ ਦਿਨ ਜੀ, ਮਹਾਰਾਜ ਦੇ ਸਰੀਰ ਦੇ ਛਾਲੇ ਵੱਧ ਰਹੇ ਨੇ। ਬਚਨ ਨਹੀਂ ਗੁਰੂ ਸਾਹਿਬ ਕੋਈ ਕਰਦੇ ਕਿਸੇ ਨਾਲ ਛੇਤੀ ਕੀਤੇ ਜੀ। ਉਹ ਇਸ ਤਰੀਕੇ ਨਾਲ ਥੋੜਾ ਬਹੁਤਾ ਪਤਾ ਸੁਣ ਕੇ ਸੰਗਤਾਂ ਆਉਂਦੀਆਂ, ਨਮਸਕਾਰ ਕਰਦੀਆਂ ਤੇ ਘਰ ਨੂੰ ਚਲੇ ਜਾਂਦੀਆਂ ਜੀ। ਹਾਂਜੀ,
ਚੇਤ ਮਾਸ ਪਾਸ਼ਲ ਪਖ ਮਾਹੀ,
ਹਾਂਜੀ
ਗਏ ਪੰਚਮੀ ਕੋ ਗੁਰ ਤਾਹੀ,
ਚੇਤ ਮਹੀਨੇ ਦੇ ਪਿਛਲੇ ਪੱਖ ਵਾਲੇ ਪਾਸੇ ਜੀ, ਪੰਚਮੀ ਵਾਲੇ ਦਿਨ ਸੱਚੇ ਪਾਤਸ਼ਾਹ ਦਰਿਆ ਦੇ ਕੰਢੇ ਤੇ ਪਹੁੰਚੇ, ਜਿਸ ਦਿਨ ਤਾਪ ਚੜਿਆ ਸੀ ਗੁਰੂ ਸਾਹਿਬ ਦੇ ਸਰੀਰ ਨੂੰ। ਹਾਂਜੀ,
ਬਿਦਤ ਸੀਤਲਾ ਦਿਨ ਖਸ਼ਟੀ ਕੋ,
ਤੇ ਪੰਚਮੀ ਵਾਲੇ ਦਿਨ ਸਰੀਰ ਨੂੰ ਤਾਪ ਸੀਗਾ ਜੀ, ਤੇ ਛੇਵੀਂ ਵਾਲੇ ਦਿਨ ਮਹਾਰਾਜ ਜੀ ਦੇ ਸਰੀਰ ਤੇ ਸੀਤਲਾ ਆ ਗਈ ਸੀ, ਚੇਚਕ ਆ ਗਿਆ ਸੀ। ਹਾਂਜੀ,
ਛੋਟ ਵੱਡੀ ਵਿਸਫੋਟ ਭਰੀ ਕੋ,
ਦਿਨੋ ਦਿਨੋ ਵੱਧਦੀ ਗਈ ਜੀ। ਹਾਂਜੀ,
ਦਿਵਸ ਤ੍ਰੋਦਸ਼ੀ ਲੋ ਭਰ ਆਈ,
ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਬਾਅਦ ਚੋ ਸਪਤਮੀ ਆਈ, ਅਸ਼ਟਮੀ ਆਈ, ਨੌਵੀਂ ਆਈ, ਦਸਵੀਂ ਆਈ, ਗਿਆਰਵੀਂ, ਬਾਰਵੀਂ ਤੇ ਤ੍ਰੋਦਸ਼ੀ ਜੀ, ਤੇਰਵੀਂ ਜੀ, 13 तक चेत दी 13 तरीक तक सच्चे पातशाह जी दा तकरीबन सारा ही शरीर छालिया नाल भर चुकिया हैगा जी। ओने दिनां तक जी ओने दिन संगत आउंदी रही बाहरों पता करके जांदी रही जी। हाँ जी फिर बेनती गुरमुखो ए बस गुरु साहब महाराज आप अपने शरीर ते वरता के सानू दस रहे जी सारा कुछ जी। हाँ जी पर अंदर दी आत्मा ते कोई असर नहीं हैगा इस चीज का जी, कोई असर नहीं हैगा। ए ते ओ दिल्ली दियां संगतां जेड़ियां राजी कीतियां उन्हां दा भोरा मात्र ही सच्चे पातशाह ने लैके विखाया जी कष्ट जी, भोरा मात्र ही जी। ते दूजे पासे शरीर भी छोटी उम्र च त्यागना सी, कारण भी कोई बनाउणा ही सीगा। गल की जी महाराज अपनी लीला ही कोई वरताउंदा है जी, गज के आखो वाहेगुरु
वाहेगुरु।
हां जी नहीं ते शीतला ते बाहर खलोती रहे जी, ओदी इन्नी हिम्मत नहीं हैगी चेचक दी भी गुरु साहब दे शरीर ते आ जाए जी। गुरु साहब ने आप अपने शरीर ते ओह शीतला लई जी, चेचक लिया जी। ते मैं एक गल कह के अगे चलांगा, गुरमुख बैठे ने इन्हां महापुरखां दी संगत कीती संत करतार सिंह जी बरिया राणियां दी, ते महापुरख इन्हां दे घर विच सीगे जी। संत जरनैल सिंह हुणी पता लैण आए ते महापुरखां दे शरीर नूं रोग लगा होया हैगा जी। गुरमुखां दी अवस्था गुरमुख ही जाणदे जी, मनमुख बंदा ते आ के तर्कां वितर्कां करेगा जी। ते संत जरनैल सिंह हुणी आ के कहन लगे भी महापुरखो आ जेड़ा रोग लिया इनू छड दियो, कहन लगे छड दियो जी, भाव रोग नू छड़ना उन्हां दी मर्जी च हैगा जी। अज के आखो वाहेगुरु, आम बंदे दी मर्जी च नहीं है चीजां हैगियां जी। नाम जपण वाले दे हर को जी मर्जी च आ जांदा जी, हर को जी ओदी अपनी आग्या विच हो जांदा जी। कहन लगे महापुरखो छड दियो रोग, ते उन्हां ना च सिर फेरता भी नहीं छड़ना जी। दूजी वारी संत जरनैल सिंह हुणा कुछ नहीं आखिया भी तुसीं क्यों नहीं छड़ना जी। हाँ जी रमज समझदे सी एक दूजे दी जी। ये जेड़ा महाराज दा शरीर दी इस तरह की हालत, गुरु साहब दा अपना ही कौतक हैगा जी, पर सिखां दे हिरदे जेड़े ने ओह उदास ने जी। साडे सच्चे पातशाह महाराज दे शरीर ते इस तरह होया जी। हाँ जी
सेवा है दास निकट जय जाई,
बस त्रौध सी 13वीं दा दिन हो गया जी, ते महाराज दा शरीर सारा ही छालियाना भर गया जी, सारा ही जी। ते दसदे ने बस ओ जेडे दो दो कु अंदर जांदे सी उहनां नूं ही हुक्म सी। हां जी
होत अचंबे गत पिख मन की, हे गुर कहा दिशा की तन की,
हां जी
दुख सुख सब है न को तुम हाथ,
हां जी
सब प्रकार समर्थ जगन्नाथ।
ते कई सिख ते बाहरों ही अरदासां करके जांदे धन गुरु हरकृष्ण साहिब जी, दुख ते सुख तुहाडे अपने हाथ विच हैगा जी। कज के आखो
वाहेगुरु,
हर एक बंदे दे नहीं हैगा जी हाथ विच जी, हर एक बंदे नूं ते मजबूरी विच सब कुछ भोगना पैंदा, मजबूरी विच जी दुख लिखिया ते मजबूरी च भोगना पएगा जी। पर गुरु साहब दे हाथ विच हैगा, गुरमुखां दे हाथ विच हैगा जी महाराज, दुख सुख सब कुछ तुहाडे हाथ विच है, ते कैसी लीला सच्चे पातशाह। हां जी
मात जाए अवलोकन करे,
हुण माता जी धन ने जी, धन माता कृष्ण कौर जी जिन्हां दे पति सतगुरु धन गुरु हर राय साहब 31 सालां दी उम्र च शरीर त्याग के गए हैगे जी। हां जी जिहड़ा वड्डा पुत्र है जी ओनू महाराज ने खारज करता जी, इको एक छोटे पुत्र कोल ने जी, ते उहनां दा भी सारा शरीर छालिया नाल भरिया जी। हाँ जी माता जी महाराज दे नेत आ के दर्शन करदे, माता जी नूं भी बहुता हुक्म नहीं सी हैगा कोल बहण दा जी। गुरु हरकृष्ण साहिब जी ने माता जी बारे भी हुक्म कीता भी ओह भी साडे कोल बहुता समा नहीं बहणगे, जिन्ना समा कोल बहणगे उन्ना ही मोह पैदा होएगा जी उहनां नूं। हाँ जी
लख है गुरु गत चिंता धरे,
हाँ जी
एक पुत्रा मन बालक सोए,
हाँ जी
आगे संतत भई न कोए।
माता जी आके त्रोदसी आले दिन 13ਵੀਂ ਵਾਲੇ ਦਿਨ ਲਗਭਗ 6 ਕੁ ਦਿਨ ਹੋ ਗਏ ਛਾਲੇ ਚੜ ਹੋ ਰਿਹਾ ਨੂੰ ਜੀ ਸਰੀਰ ਦੇ ਜੀ। ਚੇਤ ਮਹੀਨੇ ਦੀ ਤ੍ਰੋਦਸੀ ਵਾਲੇ ਦਿਨ ਆ ਕੇ ਚਰਨਾਂ ਵਾਲੇ ਪਾਸੇ ਖਲੋ ਕੇ ਕਹਿਣ ਲੱਗੇ, ਸਤਿਗੁਰੂ ਮਹਾਰਾਜ ਅਜੇ ਤੇ ਤੁਹਾਡੀ ਸੰਤਾਨ ਵੀ ਕੋਈ ਨਹੀਂ ਹੈਗੀ ਮਹਾਰਾਜ, ਕੋਈ ਆਨੰਦ ਕਾਰਜ ਨਹੀਂ, ਕੋਈ ਤੁਹਾਡੀ ਸੰਤਾਨ ਨਹੀਂ ਹੈਗੀ। ਹਾਂਜੀ,
ਦੇਖ ਦੇਖ ਦੁੱਖ ਪਾਏ ਵਿਚਾਰੀ,
ਹਾਂਜੀ
ਅਦਕ ਬਸੂਰਤ ਸੰਸੈ ਥਾਰੀ।
ਮਹਾਰਾਜ ਤੁਹਾਡੇ ਸਰੀਰ ਨੂੰ ਇਸ ਤਰ੍ਹਾਂ ਵੇਖ ਵੇਖ ਕੇ ਮੇਰੇ ਮਨ ਦੇ ਜਿਹੜੇ ਸ਼ੰਕੇ ਨੇ ਉਹ ਵਧੀ ਜਾ ਰਹੇ ਜੀ। ਪਰ ਮੈਂ ਇੱਕ ਗੱਲ ਕਹਿ ਦਿਆਂ, ਚਲੋ ਮਾਤਾ ਜੀ ਬਾਹਰੀ ਗੱਲ ਕਰ ਰਹੇ ਜੀ, ਸਰੀਰ ਦੀ ਉਮਰ ਵੇਖ ਕੇ ਵੀ ਤੁਹਾਡੀ ਸੰਤਾਨ ਕੋਈ ਨਹੀਂ ਹੈਗੀ, ਆਪਾਂ ਸਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੰਤਾਨ ਹਾਂ ਜੀ, ਚੰਗੇ ਆ, ਮੰਨਦੇ ਹਾਂ, ਹੈਗੇ ਤੇ ਗੁਰੂ ਦੇ ਹੀ ਆ ਨਾ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਜੈਸੇ ਵੀ ਆ ਹੈਗੇ ਤੇ ਗੁਰੂ ਸਾਹਿਬ ਦੇ ਹੀ ਆ ਨਾ ਜੀ। ਹਾਂਜੀ, ਸਾਡੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸਾਡੇ ਬਾਪ ਨੇ, ਸਾਡੇ ਮਾਲਕ ਨੇ ਜੀ। ਉਹ ਸੁਣਿਆ ਨੀ ਰਾਜਾ ਜੈ ਸਿੰਘ ਕੋ ਗਲਤੀ ਹੋ ਗਈ ਤੇ ਕੀ ਕਹਿੰਦਾ ਸੀਗਾ? ਕਹਿੰਦਾ ਸੀ, ਸੱਚੇ ਪਾਤਸ਼ਾਹ ਤੁਸੀਂ ਮੇਰੇ ਬਾਪ ਤੇ ਮੈਂ ਤੁਹਾਡਾ ਪੁੱਤ ਜੀ, ਰਾਜਾ ਜੈ ਸਿੰਘ ਮਹਾਰਾਜ ਨੂੰ ਕਹਿੰਦਾ ਸੀਗਾ ਜੀ। ਚਲੋ ਮਾਤਾ ਜੀ ਬਾਹਰੀ ਗੱਲ ਕਰਨ ਦੇ, ਕਹਿਣ ਲੱਗੇ ਮਹਾਰਾਜ ਤੁਹਾਡੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ ਸਰੀਰ ਦੀ ਮੈਨੂੰ ਦਿਨੋ ਦਿਨ ਦੁੱਖ ਵੱਧ ਰਿਹਾ ਮੇਰਾ। ਹਾਂਜੀ,
ਹੇ ਸਤ ਕਿਉਂ ਨਾ ਬਨੋ ਅਹਿਲਾਦੀ,
ਤੇ ਮੈਨੂੰ ਪਤਾ ਇਹ ਸਾਰਾ ਕੁਝ ਤੁਹਾਡੇ ਹੱਥ ਵਿੱਚ ਹੈਗਾ। ਹਾਂਜੀ,
ਤੁਮ ਬੈਠੇ ਸ਼੍ਰੀ ਨਾਨਕ ਗਾਦੀ,
ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਹੋ, ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਇੰਨੀ ਵੱਡੀ ਹੈ, ਇਹ ਆਸਣ ਇੰਨਾ ਵੱਡਾ, ਇਸ ਆਸਣ ਤੇ ਮੱਥਾ ਟੇਕਦਿਆਂ ਹੀ ਬੰਦਾ ਠੀਕ ਹੋ ਜਾਂਦਾ, ਤੇ ਤੁਸੀਂ ਤੇ ਆਸਣ ਤੇ ਬੈਠੇ ਹੋ ਜੀ, ਇਹ ਸਭ ਕੁਝ ਤੁਹਾਡੇ ਹੁਕਮ ਵਿੱਚ ਹੈਗਾ। ਹੁਣੇ ਹੀ ਚਾਹੋ ਤੇ ਬਸ ਵਹਿੰਦਿਆਂ ਵਹਿੰਦਿਆਂ ਸਭ ਛਾਲੇ ਦੂਰ ਹੋ ਸਕਦੇ। ਹਾਂਜੀ,
ਕਿਆ ਇਹ ਦਸ਼ਾ ਆਰੰਭਣ ਕੀਨ,
ਆਹ ਦਸ਼ਾ ਕੈਸੀ ਆਰੰਭ ਲਈ ਤੁਸੀਂ? ਮਾਤਾ ਕ੍ਰਿਸ਼ਨ ਕੌਰ ਜੀ ਹੱਥ ਜੋੜ ਜੋੜ ਬੇਨਤੀਆਂ ਕਰਨ ਦੇ, ਹਾਂਜੀ
ਸਤਿਗੁਰ ਕੋ ਘਰ ਆਨੰਦ ਬਹੀਨ।
ਮਹਾਰਾਜ ਵੇਖੋ ਹਰ ਪਾਸੇ ਉਦਾਸੀਨਤਾ ਦਾ ਮਾਹੌਲ ਛਾ ਗਿਆ, ਹਰ ਕੋਈ ਸਿੱਖ ਉਦਾਸ ਹੈ, ਕਿਸੇ ਦੇ ਚਿਹਰੇ ਤੇ ਖੁਸ਼ੀ ਨਹੀਂ, ਜਿਹਨੂੰ ਪਤਾ ਲੱਗਦਾ ਉਦਾਸ ਹੋ ਜਾਂਦਾ ਸੱਚੇ ਪਾਤਸ਼ਾਹ। ਹਾਂਜੀ,
ਆਪ ਅਲੰਬ ਸੰਗਤਾਂ ਕੈਰੀ,
ਸੱਚੇ ਪਾਤਸ਼ਾਹ ਕੱਲਾ ਦਿੱਲੀ ਨਹੀਂ, ਦੇਸ਼ ਵਿਦੇਸ਼ ਵਿੱਚ ਗੁਰੂ ਘਰ ਦੀ ਸੰਗਤ ਹੈ, ਤੇ ਸਾਰੀ ਸੰਗਤ ਦੇ ਤੁਸੀਂ ਆਸਰੇ ਹੋ ਮਹਾਰਾਜ, ਮਾਤਾ ਜੀ ਬੇਨਤੀਆਂ ਕਰਨ ਦੇ। ਹਾਂਜੀ,
ਚਾਹਾਂ ਦੇਸ਼ ਕੀ ਚੱਲ ਆਏ ਕਨੇਰੀ,
ਤੇ ਚਾਰੇ ਪਾਸਿਓਂ ਕਨੇਰੀ ਸੰਗਤ, ਜਿਹਦਾ ਹਿਸਾਬ ਕਿਤਾਬ ਵੀ ਕੋਈ ਨਹੀਂ ਹੈਗਾ, ਇੰਨੀ ਸੰਗਤ ਮਹਾਰਾਜ ਇੱਥੇ ਆਉਂਦੀ ਹੈ। ਹਾਂਜੀ,
ਸਭ ਬਿਦ ਕੀ ਜਾਚਤ ਹੈ ਸ਼ੇਮ,
ਮਹਾਰਾਜ ਉਹ ਤੇ ਤੁਹਾਡੇ ਦਰਸ਼ਨ ਕਰਕੇ ਮੁਕਤੀ ਚਾਹੁੰਦੇ ਨੇ, ਤੁਹਾਡੇ ਦਰਸ਼ਨਾਂ ਦਾ ਫਲ ਉਹਨਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਹਾਂਜੀ,
ਦੇਤ ਆਪ ਜਿਹ ਸ਼ਰਧਾ ਨੇਮ,
ਹਾਂਜੀ
ਨਿਜ ਤਨ ਦਿਸ਼ ਕਿਉਂ ਦੇਖਤ ਨਾਹੀ,
ਹਾਂਜੀ
ਅਜਹੋ ਬਾਲ ਆਰ ਬਲ ਮਾਹੀ।
ਹੇ ਗੁਰੂ ਹਰਕ੍ਰਿਸ਼ਨ ਸਾਹਿਬ, ਜਿਹਦੇ ਅੰਦਰ ਜੈਸੀ ਭਾਵਨਾ ਤੁਸੀਂ ਵੇਖਦੇ ਉਹਨੂੰ ਵੈਸਾ ਫਲ ਵੀ ਦਿੰਦੇ ਹੋ, ਤੇ ਤਿੰਨ ਨਿਜ ਤਨ ਦਿਸ਼ ਕਿਉਂ ਦੇਖਤ ਨਾਹੀ, ਸਿੱਖਾਂ ਦੇ ਹਿਰਦਿਆਂ ਦੀ ਭਾਵਨਾ ਵੇਖ ਕੇ ਉਹਨਾਂ ਨੂੰ ਰਾਜੀ ਕਰੀ ਜਾਂਦੇ, ਤੇ ਆਪਣੇ ਸਰੀਰ ਦੀ ਵੀ ਹਾਲਤ ਵੇਖ ਲਓ ਜੀ, ਮਾਤਾ ਨੇ ਤੇ ਬੇਨਤੀ ਕਰਨੀ ਕਰਨੀ ਜੀ। ਹਾਂਜੀ, ਸੁਣ ਕੇ ਮਹਿਸੂਸ ਹੋਣ ਲੱਗ ਪੈਂਦਾ ਤੇ ਮਾਤਾ ਕ੍ਰਿਸ਼ਨ ਕੌਰ ਜੀ ਤੇ ਫਿਰ ਗੁਰੂ ਸਾਹਿਬ ਦੇ ਮਾਤਾ ਜੀ ਨੇ ਜੀ, ਮਹਾਰਾਜ ਆਪਣੇ ਤਨ ਬਾਰੇ ਵੇਖੋ, ਆਪਣੇ ਸਰੀਰ ਬਾਰੇ ਵੇਖੋ, ਔਰ ਅਜਹੂ ਬਾਲ ਆਰ ਬਲ ਮਾਹੀ, ਨਾਲੇ ਜਿੱਥੇ ਸਰੀਰ ਬਾਰੇ ਵੇਖਣਾ ਉੱਥੇ ਆਪਣੀ ਉਮਰ ਬਾਰੇ ਵੀ ਵੇਖੋ ਸੱਚੇ ਪਾਤਸ਼ਾਹ। ਹਾਂਜੀ,
ਪੂਰਬ ਤੇ ਬੈਠਤ ਚੱਲ ਆਈ, ਲਾਇਕ ਬਣੇ ਪਾਏ ਗੁਰ ਆਈ,
ਜਦੋਂ ਤੁਸੀਂ ਗੁਰਤਾ ਗੱਦੀ ਤੇ ਬੈਠੇ ਸੀ ਮੇਰੀ ਖੁਸ਼ੀ ਦਾ ਅੰਤ ਕੋਈ ਨਹੀਂ ਸੀ, ਮੈਂ ਆਖਿਆ ਸੀ ਮੇਰਾ ਪੁੱਤਰ ਛੋਟੀ ਉਮਰੇ ਗੁਰਤਾ ਗੱਦੀ ਚ ਬੈਠ ਗਿਆ, ਵੱਡੀ ਉਮਰ ਵਿੱਚ ਜਦੋਂ ਆਉਣਾ ਹੀ ਸ਼ਾਦੀ ਮਹਾਰਾਜ ਦੀ ਧੂਮ ਧਾਮ ਨਾ ਕਰਨੀ ਜੀ। ਮਾਤਾ ਜੀ ਆਪਣੀਆਂ ਗੱਲਾਂ ਕਰਨ ਦੇ ਜੀ, ਤੇ ਮਹਾਰਾਜ ਕੈਸਾ ਪਾਣਾ, ਕੈਸੀ ਖੇਡ ਵਰਤਾ ਰਹੇ ਹੋ। ਹਾਂਜੀ,
ਆਸਨ ਹੈ ਕਰਹ ਮਿਟ ਹੈ ਗੁਰਗਾਦੀ,
ਹਾਂਜੀ
ਸੋਡੀ ਸਭ ਸਰੀਕ ਕੋ ਬਾਦੀ।
ਮਾਤਾ ਜੀ ਕਹਿਣ ਲੱਗੇ, ਮਹਾਰਾਜ ਇੱਕ ਮੈਨੂੰ ਹੋਰ ਵੀ ਚਿੰਤਾ ਹੈ। ਹੁਣ ਮਹਾਰਾਜ ਬੋਲੇ, ਭਾਵੇਂ ਪਤਾ ਤਾਂ ਹੈਗਾ ਹੀ ਆ ਜੀ, ਤੇ ਮਹਾਰਾਜ ਚਾਦਰ ਚੋਂ ਮੁੱਖ ਕੱਢ ਕੇ ਕਹਿੰਦੇ, ਦੱਸੋ ਮਾਤਾ ਜੀ ਕਹਿਣ ਲੱਗੇ ਮਹਾਰਾਜ ਗੱਦੀ ਤੇ ਕੌਣ ਬੈਠੇਗਾ ਜੀ, ਤੁਹਾਡੀ ਸਰੀਰ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ, ਹਾਂਜੀ ਸਰੀਰ ਪਿਲ ਪਿਲ ਕਰ ਰਿਹਾ। ਤੇ ਮਹਾਰਾਜ ਆਸਨ ਹੈ ਕਰੋ ਮਿਟ ਹੈ ਗੁਰ ਗਾਦੀ, ਮਾਤਾ ਜੀ ਤੇ ਕਹਿਣ ਲੱਗ ਗਏ ਗੁਰਤਾ ਗੱਦੀ ਨਾ ਮਿਟ ਜੇ ਜੀ ਕਿਤੇ ਜੀ, ਹੈ ਕਿਉਂ ਸੋਢੀ ਸਭ ਸ਼ਰੀਕ ਸੋਬਾਦੀ, ਇਹ ਜਿੰਨੇ ਸੋਢੀ ਸਭ ਝਗੜਾਲੂ ਨੇ, ਸਭ ਗੱਦੀ ਲੈਣਾ ਚਾਹੁੰਦੇ ਨੇ, ਤੇ ਐਵੇਂ ਤੇ ਕੋਈ ਕੋਈ ਬਹਿ ਜਾਏਗਾ ਕੋਈ ਕੋਈ, ਤੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਦੀ ਖਤਮ ਹੋ ਜਾਏਗੀ ਜੀ, ਮਾਤਾ ਜੀ ਇਹੋ ਜਿਹੇ ਬੋਲ ਬੋਲ ਰਹੇ ਜੀ, ਹਾਂਜੀ ਚਿੰਤਾ ਵਿੱਚ ਜੀ, ਹਾਂਜੀ
ਤਿਨਕੋ ਤਜ ਤੁਮਰੇ ਘਰ ਆਈ, ਕਰੋ ਯੋਗਤਾ ਜੀਵਨ ਪਾਈ, ਦੇਖ ਸਰੀਰ ਮਾਤਮ ਕਹੇ ਭਈ ਦੀਨ ਔਰ ਜ਼ਰੂਰਤ ਹੈ।
ਮਾਤਾ ਜੀ ਬਹੁਤਾ ਹੀ ਚੂਰਨ ਜੀ ਇਹ ਗੱਲ ਕਰਕੇ, ਮਹਾਰਾਜ ਜਿੱਥੇ ਤੁਹਾਡੇ ਸਰੀਰ ਦੀ ਚਿੰਤਾ ਹੋਰ ਗੱਲਾਂ ਦੀ ਚਿੰਤਾ, ਉੱਥੇ ਇਹ ਵੀ ਚਿੰਤਾ ਹੈ ਆਉਣ ਵਾਲੇ ਸਮੇਂ ਚ ਪਤਾ ਨੀ ਗੁਰਤਾ ਗੱਦੀ ਦਾ ਇਹਨਾਂ ਨੇ ਕੀ ਕਰਨਾ। ਮਾਤਾ ਜੀ ਨੇ ਇੱਥੋਂ ਤੱਕ ਤੁਸੀਂ ਸੁਣਿਆ ਸ਼ਬਦ ਕਹਿਤਾ ਵੀ ਖਤਮ ਹੀ ਨਾ ਹੋ ਜਾਏ ਜੀ ਕਿਤੇ ਗੱਲ ਜੀ, ਹਾਂਜੀ
ਸੁਣ ਕਰ ਸ਼੍ਰੀ ਹਰਿ ਕ੍ਰਿਸ਼ਨ ਕਿਰਪਾਲਾ, ਦੇ ਜਨਨੀ ਕੋ ਧੀਰ ਬਸਾਲਾ।
ਤੇ ਮਹਾਰਾਜ ਮਾਤਾ ਜੀ ਦਾ ਬਚਨ ਸੁਣ ਕੇ ਉੱਠ ਕੇ ਢੋ ਲਾ ਕੇ ਬੈਠ ਗਏ ਜੀ, ਅਜੇ ਕਿ ਲੱਕ ਵਾਲੇ ਪਿਛਲੇ ਪਾਸੇ ਵੀ ਛਾਲੇ ਸੀਗੇ ਜੀ, ਹਾਂਜੀ ਮਹਾਰਾਜ ਢੋ ਲਾ ਕੇ ਬੈਠੇ ਤੇ ਮਾਤਾ ਜੀ ਨੂੰ ਇਸ ਤਰ੍ਹਾਂ ਦੇ ਬਚਨ ਕਹੇ, ਸਾਚੀ
ਸਾਚੀ ਸ਼੍ਰੀ ਨਾਨਕ ਕੀ ਗਾਦੀ, ਸੰਗਤ ਬਿਖੇ ਸਦੀਵ ਆਬਾਦੀ।
ਬੜੀ ਹੌਲੀ ਜੀ ਬਚਨ ਮਹਾਰਾਜ ਨੇ ਮਾਤਾ ਜੀ ਨੂੰ ਕੀਤਾ, ਮਹਾਰਾਜ ਕਹਿੰਦੇ ਮਾਤਾ ਜੀ ਸਾਡੇ ਕੋਲ ਆ ਜਾਓ ਜੀ, ਮਾਤਾ ਜੀ ਕੋਲ ਆ ਕੇ ਥੱਲੇ ਵਾਲੇ ਪਾਸੇ ਬੈਠ ਕੇ ਬਾਈ ਦੇ ਨਾਲ ਸਿਰ ਲਾ ਲਿਆ। ਮਹਾਰਾਜ ਕਹਿਣ ਲੱਗੇ ਮਾਤਾ ਜੀ ਸਾਡੇ ਸਰੀਰ ਨੇ ਇੱਕ ਨਾ ਇੱਕ ਦਿਨ ਤੇ ਖਤਮ ਹੋਣਾ ਹੀ ਹੈ, ਕਹਿਣ ਲੱਗੇ ਜੀ ਸਾਡੇ ਸਰੀਰ ਦੀ ਚਿੰਤਾ ਨਹੀਂ ਕਰਨੀ, ਬਾਕੀ ਤੁਸੀਂ ਗੱਲਾਂ ਬਚਨ ਕਰਦਿਆਂ ਕਰਦਿਆਂ ਇੱਕ ਬੋਲ ਬੋਲਿਆ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਨਾ ਖਤਮ ਹੋ ਜਾਏ ਜੀ, ਆਸਣ ਨਾ ਖਤਮ ਹੋ ਜਾਏ। ਕਹਿਣ ਲੱਗੇ ਇਹ ਗੱਲ ਚੇਤਾ ਰੱਖੋ, ਦੁਬਾਰਾ ਪੜੋ ਸਾਚੀ
ਸਾਚੀ ਸ਼੍ਰੀ ਨਾਨਕ ਕੀ ਗਾਦੀ,
ਜੋੜੋ ਤੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।
ਮਹਾਰਾਜ ਕਹਿਣ ਲੱਗੇ ਮਾਤਾ ਜੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਹੈ, ਕਹਿਣ ਲੱਗੇ ਇਹ ਆਸਣ ਇਹ ਗੁਰਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਹੈ ਤੇ ਸੱਚੀ ਹੈ, ਕਹਿਣ ਲੱਗੇ ਜੀ ਸੱਚੀ ਹੈ ਸੱਚੀ, ਇਹ ਕੋਈ ਝੂਠੀ ਨਹੀਂ ਹੈਗੀ, ਕਹਿਣ ਲੱਗੇ ਹਾਂਜੀ।
ਸੰਗਤ ਬਿਖੈ ਸਦੀਵ ਆਬਾਦੀ,
ਹੋਰ ਬਚਨ ਗੁਰੂ ਸਾਹਿਬ ਨੇ ਬਹੁਤ ਕੀਮਤੀ ਆਖਿਆ ਧੰਨ ਗੁਰੂ ਹਰਕਿਸ਼ਨ ਸਾਹਿਬ ਨੇ। ਇਹ ਮਹਾਰਾਜ ਦੇ ਆਪਾਂ ਇਉਂ ਕਹਿ ਲਈਏ ਵੀ ਸਰੀਰ ਤਿਆਗਣ ਤੋਂ ਕੁਝ ਦਿਨ ਦੇ ਪਹਿਲਾਂ ਦੇ ਬੋਲ ਨੇ ਜੀ, ਜਿਹੜੇ ਮਾਤਾ ਜੀ ਨਾਲ ਕਹੇ ਗੁਰੂ ਸਾਹਿਬ ਨੇ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਗੱਦੀ ਸੱਚੀ ਹੈ ਤੇ ਸੰਗਤ ਵਿੱਚ ਇਹਨੇ ਸਦਾ ਹੀ ਆਬਾਦ ਰਹਿਣਾ, ਕਹਿਣ ਲੱਗੇ ਜੀ ਸਦਾ ਹੀ ਆਬਾਦ ਰਹਿਣਾ ਭਾਵ ਵਸਦੀ ਰਹਿਣਾ ਜੀ। ਤੇ ਹੁਣ ਗੁਰਤਾ ਗੱਦੀ ਤੇ ਕੌਣ ਬੈਠਾ ਜੀ? ਹਾਂਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਸਦਾ ਵਾਸਤੇ ਹੀ ਆਬਾਦ ਜੀ, ਸਦਾ ਵਾਸਤੇ ਜੀ, ਜੁਗੋ ਜੁਗ ਅਟਲ ਜੀ। ਮਹਾਰਾਜ ਕਹਿੰਦੇ ਇਹ ਗੱਦੀ ਸੱਚੀ, ਇਹਨੂੰ ਕੁਝ ਨਹੀਂ ਹੋ ਸਕਦਾ। ਹਾਂਜੀ
ਅਬ ਚੱਲ ਨੀਵ ਹੈ ਗੁਰ ਕੈਰੀ,
ਗੁਰੂ ਘਰ ਦੀ ਨੀਂ ਅਬ ਚੱਲ ਹੈ, ਅਬ ਚੱਲ ਹੈ, ਇਹ ਕੋਈ ਕੱਚੀ ਨੀਂ ਨਹੀਂ ਹੈਗੀ, ਸਦਾ ਰਹਿਣ ਵਾਲੀ ਗੁਰੂ ਘਰ ਦੀ ਨੀਂ ਹੈ, ਸਦਾ ਰਹਿਣ ਵਾਲੀ ਜੀ। ਅਬ ਚੱਲ ਨੀਵ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੈ ਸਵਾਈ, ਹਾਂਜੀ
ਰਹੇ ਸਦਾ ਦਿੜ ਸੁਖਦ ਬਡੇਰੀ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕਹਿਣ ਲੱਗੇ ਮਾਤਾ ਜੀ ਜਿੱਥੇ ਗੁਰੂ ਘਰ ਦੀ ਨੀ ਸਦਾ ਹੀ ਰਹਿਣ ਵਾਲੀ ਹੈ, ਅਬਚਲ ਹੈ, ਉੱਥੇ ਗੁਰੂ ਘਰ ਨੇ ਸਦਾ ਹੀ ਦੁਨੀਆਂ ਨੂੰ ਸੁੱਖ ਹੀ ਦੇਣਾ, ਕਹਿਣ ਲੱਗੇ ਜੀ ਹੈ ਸਦਾ ਸੁੱਖ ਹੀ ਦੇਣਾ, ਕਹਿਣ ਲੱਗੇ ਇੱਥੋਂ ਦੁੱਖ ਨਹੀਂ ਪ੍ਰਾਪਤ ਹੋ ਸਕਦਾ ਕਿਸੇ ਨੂੰ ਜੀ, ਤੇ ਹਰ ਇੱਕ ਘਰ ਦਾ ਆਪੋ ਆਪਣਾ ਨਿਯਮ ਹੋ ਸਕਦਾ ਜੀ, ਕਿਤੋਂ ਇੱਕ ਦਿਨ ਸੁੱਖ ਦੋ ਦਿਨ ਸੁੱਖ ਕਦੀ ਕਦੀ ਦੁੱਖ ਵੀ ਪ੍ਰਾਪਤ ਹੋ ਸਕਦਾ ਜੀ, ਪਰ ਇੱਕ ਗੁਰੂ ਨਾਨਕ ਸਾਹਿਬ ਦਾ ਘਰ ਹੈਗਾ ਗੁਰਮੁਖੋ, ਜਿੱਥੋਂ ਦੁੱਖ ਦੀ ਆਸ ਹੀ ਕੋਈ ਨਹੀਂ ਹੈਗੀ, ਸੁੱਖਾਂ ਨਾਲ ਹੀ ਭਰਿਆ ਪਿਆ ਘਰ ਜੀ। ਹਾਂਜੀ ਕੋਈ ਬੰਦਾ ਕਹਿ ਦੇ ਮੈਨੂੰ ਗੁਰੂ ਘਰੋਂ ਦੁੱਖ ਮਿਲ ਗਿਆ ਜੀ, ਜੇ ਉਹ ਕਹੇਗਾ ਵੀ ਨਾ ਜੀ ਤੇ ਵਿਕਿਆ ਹੋਇਆ ਬੰਦਾ ਕਹੇਗਾ ਜੀ, ਬਾਕੀ ਗੁਰੂ ਘਰ ਕਿਸੇ ਨੂੰ ਦੁੱਖ ਨਹੀਂ ਦਿੰਦਾ ਜੀ। ਹਾਂਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਜੀ, हाँ जी सुख दिता दूजिया नूं जी, सुख दिता जी। कहन लगे गुरु घरों सदा ही सारिया नूं सुख मिलना। हाँ जी
तू मम मात नैम बन आवे,
महाराज कहिंदे तुही साडे माता हो, माता कोई आम मिस्त्री नहीं है। कहन लगे तानु गुरु हर राय साहब जी दे मैल ते साडे माता हो, तुही एहो जा बोल अगे धोनी मुख तो बोलना जी। अज के आखो वाहेगुरु
वाहेगुरु,
कई बोल मुंह निकल जांदे जी बंदे दे जी। हां जी महाराज माता कृष्ण कौर जी नूं कह रहे, कहन लगे एहो जा बोल अगे तो मुख तो नहीं बोलना भी गुरु घर खत्म होएगा जां आसन खत्म होएगा, गुरता गद्दी खत्म हो जाएगी। ਇਹ ਤੇ ਸਦਾ ਹੀ ਰਹਿਣੀ, ਸੰਗਤ ਨੂੰ ਸੁੱਖ ਵੰਡਦੇ ਰਹਿਣਾ, ਬਾਕੀ ਤੁਸੀਂ ਸਾਡੇ ਮਾਤਾ ਹੋ, ਆਪਣਾ ਵੱਡਾ ਹਿਰਦਾ ਕਰੋ। ਕਹਿਣ ਲੱਗੇ ਹਾਂਜੀ
ਸਮ ਅਪਰਣ ਕੈ ਮੋਹ ਉਪਾਵੇ,
ਹੋਰ ਮਾਤਾਵਾਂ ਵਾਂਗੂ ਬੀਬੀਆਂ ਔਰਤਾਂ ਵਾਂਗੂ ਤੁਸੀਂ ਮੋਹ ਦੀਆਂ ਗੱਲਾਂ ਕਰਨ ਦੇ ਹੋ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਤੁਸੀਂ ਸਾਡੇ ਮਾਤਾ ਜੀ ਹੋ। ਕਹਿਣ ਲੱਗੇ ਸਾਡੇ ਮਾਤਾ ਜੀ ਹੋ, ਮੋਹ ਦੂਰ ਕਰ ਦਿਓ। ਕਹਿਣ ਲੱਗੇ ਜੀ ਮੋਹ ਦੂਰ ਕਰ ਦਿਓ। ਹਾਂਜੀ
ਪ੍ਰਭ ਮਰਜੀ ਮੈਂ ਰਹੋ ਨਿਤ ਰਾਜੀ,
ਬਸ ਅੱਗੇ ਤੋਂ ਇਹ ਨੀ ਕਹਿਣਾ ਸਾਨੂੰ ਆ ਕੇ ਵੀ ਕੈਸੀ ਲੀਲਾ ਧਾਰਨ ਕਰ ਲਈ, ਇਹ ਬਚਨ ਨੀ ਮੁੱਖੋਂ ਬੋਲਣਾ। ਤੁਸੀਂ ਮਾਤਾ ਹੋ, ਸਾਡੇ ਵੱਡਾ ਹਿਰਦਾ ਰੱਖੋ, ਤੁਹਾਡੇ ਤੋਂ ਸੰਗਤ ਨੇ ਸੇਧ ਲੈਣੀ, ਤੁਸੀਂ ਸਦਾ ਹੀ ਵਾਹਿਗੁਰੂ ਦੀ ਮਰਜ਼ੀ ਵਿੱਚ ਰਾਜੀ ਰਹਿਣਾ ਜੀ। ਹਾਂਜੀ
ਜਗ ਰਚਨਾ ਜਨ ਹੋ ਅਸ ਪਾਜੀ,
ਇੱਕ ਗੱਲ ਪੱਕੀ ਸਮਝ ਲਓ, ਇਹ ਜਿੰਨਾ ਜਗਤ ਵੇਖ ਰਿਹਾ ਸਭ ਝੂਠਾ ਹੈ। ਗੱਜ ਕੇ ਆਖੋ ਵਾਹਿਗੁਰੂ ਤੇ ਗੱਲ ਸੱਚੀ ਹੈ। ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਅਖੀਰ ਤੇ ਬਿਨਸਨਹਾਰੀ ਹੈਗਾ ਜੀ, ਦੁਨੀਆਂ ਮੁਕਾਮੇ ਥਾਨੀ। ਮਹਾਰਾਜ ਕਹਿੰਦੇ ਜਗਤ ਤੇ ਬਿਨਸਨਹਾਰ ਹੈ, ਜਗਤ ਝੂਠਾ ਮਾਤਾ ਜੀ। ਹਾਂਜੀ
ਥਿਰ ਨਾਰ ਹੈ ਨਿਤ ਬਿਨ ਸੰਹਾਰੀ, ਇਸ ਮੈਂ ਪ੍ਰੀਤ ਸੁਮਤ ਨਹਿ ਧਾਰੀ।
ਸੁਮਤਵਾਨ ਮਨੁੱਖ, ਸਿਆਣੇ ਮਨੁੱਖ ਇਸ ਝੂਠੇ ਜਗਤ ਵਿੱਚ ਆਪਣਾ ਧਿਆਨ ਨਹੀਂ ਲਾਉਂਦੇ, ਤੇ ਜਿੰਨਾ ਜਿੰਨਾ ਇਸ ਝੂਠੇ ਜਗਤ ਵਿੱਚ ਧਿਆਨ ਲਾਇਆ ਉਹਨਾਂ ਨੂੰ ਦੁਖੀ ਹੋਣਾ ਪਿਆ ਜੀ ਬਾਅਦ ਵਿੱਚ ਜੀ। ਕਿਉਂ? ਜਗਤ ਤੇ ਬਿਨ ਸੰਹਾਰ ਹੈ ਜੀ, ਜਗਤ ਤੇ ਬਿਨ ਸੰਹਾਰ ਭਾਵ ਇੱਥੇ ਇੱਕ ਆਉਂਦਾ ਇੱਕ ਚਲੇ ਜਾਂਦਾ ਜੀ, ਇੱਕ ਆਉਂਦਾ ਇੱਕ ਚਲ ਜਾਂਦਾ ਜੀ। ਮਹਾਰਾਜ ਕਹਿੰਦੇ ਸੁਮਤਵਾਨ ਇਹਦੇ ਵਿੱਚ ਧਿਆਨ ਨਹੀਂ ਲਾਉਂਦੇ, ਤੇ ਜਿਹੜੇ ਧਿਆਨ ਲਾ ਲੈਂਦੇ ਫਿਰ ਉਹ ਦੁੱਖ ਪ੍ਰਾਪਤ ਕਰਦੇ। ਹਾਂਜੀ
ਹਰ ਚੰਦੌਰੀ ਜਿਮ ਘਨ ਛਾਇਆ,
ਸੋ ਜਿਵੇਂ ਆਕਾਸ਼ ਵਿੱਚ ਕਲਪਤ ਨਗਰੀ ਇੱਕ ਨਜ਼ਰ ਆਉਂਦੀ ਜਿਹਨੂੰ ਹਰ ਚੰਦੌਰੀ ਨਗਰੀ ਕਹਿੰਦੇ ਜੀ, ਬਸ ਉਸੇ ਤਰ੍ਹਾਂ ਦਾ ਹੀ ਸੰਸਾਰ ਹੈ। ਹਾਂਜੀ
ਸੁਪਨਾ ਜਿਮ ਬਾਜੀਗਰ ਮਾਇਆ,
ਜੈਸਾ ਸੁਪਨਾ ਰਹਿਣ ਕਾ ਤੈਸਾ ਇਹੋ ਸੰਸਾਰ। ਜਿਵੇਂ ਰਾਤ ਸੁਪਨਾ ਆਇਆ ਜੀ ਤੇ ਬੰਦਾ ਹੁਣ ਆਖੇ ਵੀ ਜੋ ਸੁਪਨਾ ਹੀ ਸੱਚ ਹੈ ਜੀ। ਬਹੁਤ ਵਾਰ ਤੁਸੀਂ ਵੇਖੋ ਆਪਣੀ ਜ਼ਿੰਦਗੀ ਵਿੱਚ ਜੀ, ਸਾਨੂੰ ਰਾਤ ਸੁਪਨਾ ਆਵੇ ਤੇ ਬਹੁਤ ਕੋਈ ਖਾਸ ਹੀ ਹੋਵੇ ਤੇ ਯਾਦ ਰਹੇਗਾ, ਨਹੀਂ ਤੇ ਛੇਤੀ ਬੰਦੇ ਨੂੰ ਭੁੱਲ ਜਾਂਦਾ ਜੀ, ਛੇਤੀ ਭੁੱਲ ਜਾਂਦਾ ਜੀ। ਤੁਸੀਂ ਕਈ ਵਾਰੀ ਵੇਖਿਆ ਹੋਏਗਾ ਜੀ, ਕਈ ਆਉਂਦੇ ਜੀ ਬੰਦੇ ਨੂੰ ਸੁੱਤੇ ਜੀ, ਉਹ ਭੁੱਲ ਜਾਂਦੇ ਜੀ, ਸਾਰੇ ਥੋੜ੍ਹੀ ਯਾਦ ਰਹਿੰਦੇ ਜੀ। ਸੁਪਨੇ ਤੇ ਯਾਦ ਹੀ ਨਹੀਂ ਰਹਿੰਦੇ ਤੇ ਸੁਪਨਾ ਜੀਵਨ ਕਿਵੇਂ ਬਣ ਜਾਏਗਾ ਜੀ? ਮਹਾਰਾਜ ਕਹਿੰਦੇ ਐਸੀ ਖੇਡ ਹੈ ਮਾਤਾ ਜੀ, ਤੁਸੀਂ ਸਾਡੇ ਮਾਤਾ ਜੀ ਹੋ, ਤੁਸੀਂ ਧੀਰਜ ਧਾਰੋ। ਕਹਿਣ ਲੱਗੇ ਹਾਂਜੀ
ਇਨਹਿ ਸਾਚ ਲਖ ਕਰ ਦ੍ਰਿੜ ਗਹਿ, ਕਹਾਂ ਸੋ ਪਾਣੀ ਨਿਜ ਕਰ ਲਹੇ।
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸੰਸਾਰ ਵਿੱਚ ਪ੍ਰੀਤ ਕਰਨੀ ਭਾਵ ਪਾਣੀ ਵਿੱਚ ਮਧਾਣੀ ਮਾਰੀ ਜਾਣੀ। ਕਹਿਣ ਲੱਗੇ ਕੁਝ ਪ੍ਰਾਪਤੀ ਨਹੀਂ ਹੋਏਗੀ, ਜੇ ਪ੍ਰੀਤ ਕਰਨੀ ਹੈ ਤੇ ਵਾਹਿਗੁਰੂ ਜੀ ਦੇ ਨਾਲ ਪ੍ਰੀਤ ਕਰੋ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਫਿਰ ਆਖੋ ਵਾਹਿਗੁਰੂ
ਵਾਹਿਗੁਰੂ।
ਅਜੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਬੰਦਗੀ ਤੇ ਸਾਨੂੰ ਸ਼ੱਕ ਕੋਈ ਨਹੀਂ ਹੈਗਾ ਜੀ, ਇੰਨੀ ਮਹਾਨ ਬੰਦਗੀ ਜੀ। ਧੰਨ ਗੁਰੂ ਹਰਕਿਸ਼ਨ ਸਾਹਿਬ ਮਹਾਰਾਜ ਦੇ ਮਾਤਾ ਜੀ ਹੋਣਾ ਕੋਈ ਛੋਟੀ ਗੱਲ ਹੈ ਜੀ ਕਿਤੇ ਜੀ? ਐਵੇਂ ਕਿਤੇ ਖੇਡ ਬਣੀ ਪਈ ਗੁਰੂ ਸਾਹਿਬ ਦੇ ਮਾਤਾ ਜੀ ਹੋਣਾ ਜੀ? ਪਰ ਫਿਰ ਵੀ ਗੁਰੂ ਸਾਹਿਬ ਉਪਦੇਸ਼ ਦੇ ਰਹੇ ਜੀ, ਤੇ ਉਪਦੇਸ਼ ਦਿੰਦਿਆਂ 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 ਮਹਾਰਾਜ ਨੇ ਅੰਦਰੋਂ ਬਲ ਬਖਸ਼ਿਆ ਮਾਤਾ ਜੀ ਨੂੰ, ਤੇ ਮਾਤਾ ਜੀ ਅੰਦਰ ਭਾਣਾ ਮੰਨਣ ਦੀ ਸ਼ਕਤੀ ਆ ਗਈ ਜੀ। ਉਪਦੇਸ਼ ਦੇ ਨਿਹਰਾ ਉਪਦੇਸ਼ ਜੀਵਨ ਨਹੀਂ ਚਿਸਵਾਰ ਦਾ, ਬਸ ਸੁਣ ਕੇ ਕੰਨ ਰਸ ਵੀ ਹੋ ਜਾਂਦਾ ਉਪਦੇਸ਼ ਜੀ। ਜੀਵਨ ਸਵਾਰ ਦਾ ਅੰਦਰ ਦਾ ਬਲ ਕਿਰਪਾ ਜੀ, ਜਦੋਂ ਮਹਾਰਾਜ ਕਿਰਪਾ ਕਰ ਦਿੰਦੇ ਨਾ ਜੀ ਫਿਰ ਉਪਦੇਸ਼ ਹਿਰਦੇ ਚ ਟਿਕਦਾ ਤੇ ਫਿਰ ਬੰਦਾ ਉਹਦੇ ਤੇ ਤੁਰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਜੀ ਨੂੰ ਆਂਤਰਿਕ ਬਲ ਬਖਸ਼ਿਸ਼ ਕੀਤਾ ਜੀ। ਫਿਰ ਮਾਤਾ ਜੀ ਦੇ ਅੰਦਰ ਭਾਣਾ ਮੰਨਣ ਦਾ ਬਲ ਆ ਗਿਆ, ਭਾਣਾ ਮੰਨਣ ਦੀ ਸ਼ਕਤੀ ਆ ਗਈ। ਹੁਣ ਮਾਤਾ ਜੀ ਨੇ ਵੇਖਿਆ ਵੀ ਸਰੀਰ ਤੇ ਭਾਵੇਂ ਜਿੰਨੇ ਮਰਜ਼ੀ ਛਾਲੇ, ਫਿਰ ਮਾਤਾ ਜੀ ਨੇ ਮੁੜ ਨਹੀਂ ਪ੍ਰਸ਼ਨ ਕੀਤਾ ਜੀ ਵੀ ਤੁਸੀਂ ਕੀ ਭਾਣਾ ਵਰਤਾ ਰਹੇ ਹੋ, ਹੁਣ ਦੁਬਾਰਾ ਠੀਕ ਹੋ ਜਾਓ, ਤੁਸੀਂ ਇੱਕ ਵਾਰ ਆਖੋਗੇ ਤੁਸੀਂ ਆਪੇ ਰਾਜ਼ੀ ਹੋ ਜਾਣਾ ਜੀ। ਮੁੜ ਨਹੀਂ ਮਾਤਾ ਜੀ ਨੇ ਇਹੋ ਜਿਹਾ ਬਚਨ ਕੀਤਾ। ਮਾਤਾ ਜੀ ਸਤ ਬਚਨ ਕਰਕੇ ਮਹਾਰਾਜ ਕਹਿੰਦੇ ਮਾਤਾ ਜੀ ਇੰਨਾ ਕੁ ਟਾਈਮ ਦੀ ਆਪਣੀ ਮੁਲਾਕਾਤ ਹੈ, ਕਿਸੇ ਨੂੰ ਅੰਦਰ ਆਉਣ ਦਾ ਹੁਕਮ ਨਹੀਂ ਹੈਗਾ, ਹੁਣ ਤੁਸੀਂ ਬਾਹਰ ਜਾਓ ਜੀ। ਹਾਂਜੀ।
ਉਪਜਨ ਬਿਨਸਨ ਕਾਰ ਹਮੇਸ਼ ਸਭ ਕੈ ਸੀਸ ਠੱਟੀ ਜਗਤੇਸ਼।
ਹਾਂਜੀ।
ਸੁਣਤ ਪੁੱਤਰ ਕੈ ਬਾਕਣ ਮਾਤਾ, ਚਖ ਜਲ ਜਾਨਤ ਤੇ ਜਲ ਜਾਤਾ।
ਹਾਂਜੀ।
ਔਰੰਗ ਕੋ ਨਰ ਸੁਧ ਕੋ ਆਵੇ, ਬਹੁਰ ਜਾਏ ਇਹ ਲਾਵਕ ਸੁਣਾਵੇ।
ਉਧਰ ਫਿਰ ਔਰੰਗਜ਼ੇਬ ਨੂੰ ਜਾ ਕੇ ਖਬਰ ਦੇਣ ਵਾਲੇ ਨੇ ਜਾ ਕੇ ਖਬਰ ਦਿੱਤੀ, ਮਾਤਾ ਜੀ ਤੇ ਆਪਣੇ ਕੋਲ ਆਰਾਮ ਕਰਨ ਲੱਗ ਪਏ। ਜਾ ਕੇ ਆਰਾਮ ਕੀ ਕਰਨਾ ਸੀਗਾ ਜੀ, ਜਾ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ। ਔਰੰਗਜ਼ੇਬ ਨੂੰ ਜਾ ਕੇ ਖਬਰ ਦੱਸੀ ਵੀ ਹੁਣ ਸੁਣਿਆ ਵੀ ਮਹਾਰਾਜ ਦੇ ਸਰੀਰ ਤੇ ਛਾਲੇ ਬਹੁਤੇ ਹੋ ਗਏ ਨੇ ਤੇ ਗੁਰੂ ਸਾਹਿਬ ਦਾ ਸਰੀਰ ਪਿੱਲ ਪਿੱਲ ਕਰ ਰਿਹਾ ਜੀ। ਔਰੰਗਜ਼ੇਬ ਉਦੋਂ ਹੀ ਫੁਰਨਾ ਬਣਾਉਂਦਿਆ ਵੀ ਹੁਣ ਤੇ ਬਿਮਾਰ ਨੇ, ਹੁਣ ਹੀ ਜਾ ਕੇ ਦਰਸ਼ਨ ਕਰ ਆਵਾਂ ਜੀ। ਔਰੰਗਜ਼ੇਬ ਨੇ ਤੇ ਇਹੋ ਬੋਲੀ ਬੋਲਣੀ, ਉਹਨੂੰ ਕੀ ਪਤਾ ਵੀ ਗੁਰੂ ਕਦੀ ਬਿਮਾਰ ਨਹੀਂ ਹੁੰਦਾ ਜੀ। ਹਾਂਜੀ, ਉਹਨੂੰ ਇਹਨਾਂ ਗੱਲਾਂ ਦਾ ਥੋੜ੍ਹੀ ਪਤਾ ਜੀ। ਉਹ ਸੋਚਣ ਲੱਗਾ ਵੀ ਗੁਰੂ ਸਾਹਿਬ ਹੋ ਗਏ ਨੇ ਸਰੀਰ ਦੇ ਢਿੱਲੇ ਤੇ ਹੁਣ ਕੌਣ ਮੈਨੂੰ ਰੋਕੇਗਾ, ਤੇ ਹੁਣ ਜਾ ਕੇ ਦਰਸ਼ਨ ਕਰਦਾ ਜੀ। ਪਰ ਉਹਨੂੰ ਨਹੀਂ ਪਤਾ ਵੀ ਜਿਹੜੇ ਅੱਗੇ ਲੰਮੇ ਪਏ ਉਹ ਪੂਰੇ ਗੁਰੂ ਲੰਮੇ ਪਏ ਨੇ ਜੀ। ਜੇ ਉਹਨਾਂ ਆਖਿਆ ਨਾ ਦਰਸ਼ਨ ਨਹੀਂ ਦੇਣੇ ਤੇ ਨਹੀਂ ਦੇਣੇ ਜੀ, ਭਾਵੇਂ ਜਿੰਨਾ ਮਰਜ਼ੀ ਆ ਜਾਏ ਜੀ। ਕਈ ਵਿਦਵਾਨ ਤੇ ਵੀ ਦੱਸਦੇ ਵੀ ਔਰੰਗਜ਼ੇਬ ਆਪ ਆਉਂਦਾ ਫਿਰ ਦਰਸ਼ਨ ਕਰਨ ਵਾਸਤੇ ਜੀ, ਤੇ ਰਸਤੇ 'ਚ ਹੀ ਹੁੰਦਾ ਤੇਰਾ ਪੇਟ ਖਰਾਬ ਹੋ ਜਾਂਦਾ ਤੇ ਫਿਰ ਵਾਪਸ ਮੁੜ ਜਾਂਦਾ ਜੀ। ਇਹੋ ਜਿਹੀ ਹਾਲਤ ਵਿੱਚ ਵੀ ਨਾ ਜੀ ਮਨ ਵਿੱਚ ਇਹ ਫੁਰਨਾ ਵੀ ਹੁਣ ਤੇ ਸਰੀਰ ਇੰਨਾ ਢਿੱਲਾ, ਹੁਣ ਮਨਾ ਕਰਕੇ ਵਿਖਾਉਣ, ਨਾਲੇ ਮੈਂ ਬਾਦਸ਼ਾਹ ਦੇਸ਼ ਦਾ, ਮੈਨੂੰ ਹੁਣ ਮਨਾ ਕਰਕੇ ਵਿਖਾਉਣ, ਹੁਣ ਤੇ ਸਰੀਰ ਆਪਣਾ ਹੀ ਢਿੱਲਾ ਬੜਾ ਹੋ ਗਿਆ। ਪਰ ਅੱਗੇ ਵੀ ਪੂਰੇ ਸਤਿਗੁਰੂ ਲੰਮੇ ਪਏ ਸੀ, ਜਦੋਂ ਆਇਆ ਇਹਦਾ ਪੇਟ ਖਰਾਬ ਹੋ ਗਿਆ ਤੇ ਰਸਤੇ 'ਚੋਂ ਹੀ ਵਾਪਸ ਮੁੜ ਗਿਆ ਜੀ। ਬਸ ਉਹ ਜਿਹੜਾ ਬਚਨ ਹੈ ਵਰਤਣਾ ਤੇ ਗੁਰੂ ਕੀ ਹੈ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਉਹ ਬਚਨ ਮਹਾਰਾਜ ਨੇ ਪੂਰਾ ਰੱਖਿਆ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਿਹਰ ਕਰਨ, ਦੋ ਕੁ ਮਿੰਟ ਆਖੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸਰੀਰ ਕਿਵੇਂ ਗੁਰੂ ਸਾਹਿਬ ਨੇ ਸੰਕੋਚਣਾ ਜੀ, ਉਹ ਫਿਰ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਦੋ